ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਗਰਬ ਗਹਿਲੜੋ ਮੂਰੜੋ ਹੀਓ ਰੇ, ਹੀਓ ਮਹਿਰਾਜਰੀ ਮਾਇਓ, ਡੀਹਰ ਨਿਆਈ ਮੋਹਿ ਫਾਕਿਓ ਰੇ, ਗਰਬ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਿਰਾਜਰੀ ਮਾਇਓ, ਡੀਹਰ ਨਿਆਈ ਮੋਹਿ ਫਾਕਿਓ ਰੇ, ਰਹਾਉ ਘਣੋ 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 ਸਦ ਲੋੜੈ, ਬਿਨ ਲਹਿਣੇ ਕੈਠੈ ਪਾਇਓ ਰੇ, ਮਹਿਰਾਜ ਰੂਗਾਥ ਵਾਹੂ ਸਿਉ ਲੁਬੜਿਓ, ਨੇਹ ਭਾਗੜੋ ਪਾਹੇ ਸੰਜੋਇਓ ਰੇ, ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਚਤ ਮਿਟਿਓ ਰੇ, ਜਾ ਕੋ ਲਹਿਣੋ ਮਹਿਰਾਜਰੀ ਗਾਂਠੜੀਓ, ਜਨ ਨਾਨਕ ਗਰਭਾਸਨਾ ਪੌੜਿਓ ਰੇ, ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਚਤ ਮਿਟਿਓ ਰੇ, ਜਾ ਕੋ ਲਹਿਣੋ ਮਹਿਰਾਜਰੀ ਗਾਂਠੜੀਓ, ਜਨ ਨਾਨਕ ਗਰਭਾਸਨਾ ਪੌੜਿਓ ਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ। ਸਤਿ ਸੰਗਤ ਜੀ, ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ ਇੱਕ ਪੰਕਤੀ ਪੜ੍ਹਦੇ ਅਤੇ ਸੁਣਦੇ ਹਾਂ। ਰੋਗ ਦਾਰੂ ਦੋਵੇਂ ਬੁੱਝੈ, ਸਵੈਦ ਸੁਜਾਣ। ਜਿਹੜਾ ਦਵਾਈ ਨੂੰ ਵੀ ਜਾਣਦਾ ਹੈ ਅਤੇ ਰੋਗ ਨੂੰ ਵੀ ਜਾਣਦਾ, ਉਹਨੂੰ ਸਿਆਣਾ ਵੈਦ ਜਾਣਨਾ ਕਰੋ। ਆਪਾਂ ਅਕਸਰ ਕਹਿੰਦੇ ਕਿ ਫਲਾਣ ਨੂੰ ਆਹ ਰੋਗ ਹੈ, ਆਹ ਬਿਮਾਰੀ ਹੈ, ਲੇਕਿਨ ਇਸ ਗੱਲ ਦਾ ਬੋਧ ਨਹੀਂ ਕਿ ਇਹਨੂੰ ਦਵਾਈ ਕਿਹੜੀ ਫਿੱਟ ਬੈਠੇਗੀ। ਇੱਕ ਮਨੁੱਖ ਹੈ, ਉਹਨੂੰ ਵੱਖ ਵੱਖ ਬੂਟੀਆਂ ਦਾ ਜਾਣਕਾਰੀ ਹੈ, ਲੇਕਿਨ ਇਹ ਪਤਾ ਨਹੀਂ ਵੀ ਇਹ ਬੂਟੀ ਕਿਹਦੇ ਕਿਸ ਕੰਮ ਆਵੇਗੀ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਆਪਾਂ ਪੜ੍ਹੀਏ, ਵਿਚਾਰੀਏ ਤੇ ਤੁਹਾਨੂੰ ਥਾਂ ਥਾਂ ਤੇ ਦੋਵੇਂ ਪੱਖ ਮਿਲਣਗੇ। ਰੋਗ ਦਾ ਵੇਰਵਾ ਵੀ ਮਿਲੇਗਾ, ਦਵਾਈ ਦਾ ਵੇਰਵਾ ਵੀ ਮਿਲੇਗਾ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ, ਗੁਰੂ ਕੇ ਸਿੱਖਾ ਹੰਕਾਰ ਤੋਂ ਬਚ, मैं तो बाच अगर तेरे ते वैगुरु की कृपा हो गई मैं तो बच गयो तो इनू दोबारा मां के गर्भ च आना नहीं पाएगा। इस विचार नू देन तो पहला मेरे मन में कुदरती तौर पर एक सवाल आया फुरना आया है, आपां मुत्तां तो लैके गुरुद्वारे आने आ, मुत्तां तो लैके साढ़े पिता जी आए, साढ़ा दादा जी आए, साढ़े परदादा जी आए, क्योंकि असी गुरु के सिख हाँ, साडा फर्ज है आना। लेकिन गुरुद्वारे आके करना की है इस गल का शायद सानू बहुतिया पता नहीं। कोई चार गल्लां करके उत्थों चला गया, कोई किसी की निंदा करके चला गया, कोई प्रबंधकों की नुकताचीनी करके चला गया। लेकिन सानू बहुतिया इस गल का पता नहीं भी गुरुद्वारे आई का किस तरह है। मेरे अंदर एक ख्याल तो आया क्योंकि बहुत इंपोर्टेंट विषय है, सारिया तो मुख विषय भी गुरुद्वारे आई का किवें है। शायद मैं अपने को कह तो मेरी इन्नी बुद्धि नहीं, लेकिन धन गुरु ग्रंथ सच्चे पातशाह कहिंदे भाई तू मेरा सिख है, ये मेरे वालों मेरे गुरु के सिखां नूं सुनेहा दे दी। पातशाह मैं तेरा चाकर हाँ, मैं तेरे चरणों की धूड़ हाँ, मेरे ते मेहर कर। तो गुरु ग्रंथ सच्चे पातशाह कहिंदे भलिया जे गुरुद्वारे आया ना, गुरुद्वारे हर कीर्तन सुनिया है, गुरुद्वारे आके गल्लां करन दी बजाए प्रभु की कीर्ति नू सुनन दा यतन कर। बड़ा दुख हुंदा मन नू जदों असीं प्रकर्मां विच गल्लां करदे तुरे जांदे हां। प्रकर्मां च मैं अगे भी दो चार बार बेनती कीती है, शायद कोई इहदे गलत अर्थ कर लै, जदों कोई मैनू प्रकर्मा च बुलाउंदा ते मैनू इउं जापदा भी मेरा वड्डा वैरी है, वड्डा ज्ञानी जी इन्नी कड़त्तण, इन्ना गुस्सा भलिया मां दी गोदी चों कढ के मैनू तू बाहर अलाणी मंजी ते सुटे, तू मेरा किन्ना कम दर्दा है। असीं हरिमंदर साहब आउने आ, दरबार साहब आउने आ, गुरु ग्रंथ सच्चे पातशाह ते गुरु रामदास सच्चे पातशाह साडी मां है, जेड़ी गुरु की बाणी दी कीर्तन दी आवाज साडे कन्नां च पैंदी है ना, ये नाम अमर दुधियां कुटां हन। आपां सारिआं ने बचपन वेख्या है, अज विशेष तौर ते सरकारां करोड़ां रुपये इस गल ते खर्च रहीआं ने भई मां का दुध बड़ी कीमती दवाई है। पहला तो फैशन बन गया ना भी बीबिया बच्चों दुध ना दिया करन, लेकिन अज अचेचे तौर पर प्रचार किया जा रहा है भी मां बच्चे वास्ते मां का दुध एक बहुत वड्डी इकसीर है। पर उस मां ने दुध के बराबर दूजे दुध नहीं। इस प्रकार गुरमुख जी नूं आपां गुरुद्वारे आउने आ, गुरु दे घर आउने आ ना, ते अपराला करिया करो भी गल्लां तों परहेज करिया करी, गल्लां तां अपणियां घर वी नहीं मुकदियां। जे सच पुछो ना असीं मुक जाणा है, साडे मरन तों बाद वी गल्लां नहीं मुकणियां। कहणा सी चंगा भला गल्लां करदा मर गया, अद्धा चाह दा कप पीता ते मर गया। मैं गुरु ग्रंथ सच्चे पातशाह नूं बेनती कीती, पातशाह इहदा पाप गल्लां पाप होईआं ना करिआ करिए। कहिंदे गुरसिखा जे गल करन ते गल्ली गल्लां सिढ़णहार, जे गल करनी ते करतार दी गल कर। ਹਾਂ ਆਵਾਜ਼ਾਂ ਮਾਣੀ ਜਾਣਗੇ, ਭਾਈ ਸਾਹਿਬ ਜੀ ਬੱਚਿਆਂ ਦਾ ਕੀ ਹਾਲ ਹੈ। ਮੈਂ ਨਿਮਰਤਾ ਸਹਿਤ ਦਿਲ ਦੀ ਤਹਿ ਤੋਂ ਬੇਨਤੀ ਕਰਾਂਗੇ, ਬੜੀ ਵਾਰ ਕੀਤੀ ਹੈ, ਜਿਹੜਾ ਗੁਰੂ ਰਾਮਦਾਸ ਦੇ ਦਰ 'ਤੇ ਆ ਗਿਆ ਗੁਰਮੁਖ ਦਾ ਹਾਲ ਮਾੜਾ ਹੋ ਹੀ ਨਹੀਂ ਸਕਦਾ। ਮੇਰਾ ਆਪਣਾ ਜ਼ਿੰਦਗੀ ਦਾ ਵਿਸ਼ਵਾਸ ਹੈ, ਮੈਨੂੰ 30 ਸਾਲ ਹੋ ਗਏ ਨੇ ਕਥਾ ਕਰਦਿਆਂ। ਵੈਸੇ ਮੈਂ ਸੰਤ ਬਾਬਾ ਜਰਨੈਲ ਸਿੰਘ ਦੇ ਮੌਕੇ 81 ਤੋਂ ਆਇਆ, ਜਿਹੜਾ ਗੁਰੂ ਰਾਮਦਾਸ ਦੇ ਦਰ 'ਤੇ ਵੀ ਆ ਕੇ ਕਹਿੰਦਾ ਮੇਰਾ ਹਾਲ ਮਾੜਾ ਅਤੇ ਉਹਦਾ ਕਿਤੇ ਚੰਗਾ ਨਹੀਂ ਹੋਣਾ। ਰਹੋ ਵਿਚਾਰ, ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਗੁਰਦੁਆਰੇ ਹਰ ਕੀਰਤਨ ਸੁਣੀਐ, ਨਾਲ ਹੈ ਹਰ ਅਤੇ ਨਾਲ ਹੀ ਹੈ ਕੀਰਤਨ, ਇਹਦਾ ਧਿਆਨ ਦਿਆ ਜਲਾ। ਕੀਰਤਨ ਨਾਮ ਹੈ ਵਡਿਆਈ ਦਾ, ਜਿਹਦੇ ਬਰਾਬਰ ਦੁਨੀਆਂ ਦੇ ਰਤਨ ਨਹੀਂ। ਸਾਨੂੰ ਇਹਦੇ ਅਰਥ ਬਾਬਾ ਕਰਤਾਰ ਸਿੰਘ ਜੀ ਨੇ ਪੜ੍ਹਾਏ ਸਨ, ਕੀਰਤਨ ਦੇ ਕੀ ਰਤਨ, ਜਿਹਦੇ ਬਰਾਬਰ ਦੁਨੀਆਂ ਦੇ ਰਤਨ ਹੋ ਹੀ ਨਹੀਂ ਸਕਦੇ, ਭਾਵ ਰਤਨ ਕੱਖ ਵੀ ਨਹੀਂ ਦੇ ਬਰਾਬਰ। ਇਸ ਕਰਕੇ ਹਰੀ ਦੀ ਕੀਰਤੀ, ਪਰਮਾਤਮਾ ਦੀ ਵਡਿਆਈ ਕੰਨਾਂ ਨਾਲ ਸੁਣ, ਅਤੇ ਗੁਰਮੁਖਾ ਤੈਨੂੰ ਵਾਹਿਗੁਰੂ ਨੇ ਜ਼ਬਾਨ ਵੀ ਦਿੱਤੀ ਹੈ, ਇਹ ਵੀ ਸਫਲਾ ਕਰਨੀ ਹੈ। ਮੈਨੂੰ ਇਹ ਸਾਖੀ ਕਦੇ ਵੀ ਨਹੀਂ ਭੁੱਲੀ, ਜਦੋਂ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਮੇਰੇ ਮਾਲਕ, ਸਾਡੀ ਮਾਤਾ ਮਾਤਾ ਗੰਗਾ ਜੀ ਨੂੰ ਵਿਆਹਣ ਵਾਸਤੇ ਮਉ ਪਿੰਡ ਗਏ ਨੇ ਨਾ, ਅਤੇ ਅੱਗੇ ਰਿਵਾਜ ਹੁੰਦਾ ਸੀ ਵੀ ਬੀਬੀਆਂ ਭੈਣਾਂ ਜੀਜੇ ਦੇ ਨਾਲ ਆਮ ਗੱਲਾਂ ਬਾਤਾਂ ਕਰਦੀਆਂ ਸਨ, ਵੇਖਣਾ ਉਹਦਾ ਸੁਭਾਅ ਕਿਹੋ ਜਿਹਾ, ਸਾਡੇ ਪ੍ਰਾਹੁਣੇ ਦਾ, ਜਵਾਈ ਦਾ, ਸਾਡੇ ਭਣੋਈਆਂ ਦਾ ਸੁਭਾਅ ਕਿਹੋ ਜਿਹਾ। ਇਹ ਸਾਡੀ ਸਮਾਜਿਕ ਰਵਾਇਤ ਸੀ। ਸੋ ਮਾਤਾ ਗੰਗਾ ਜੀ ਦੀ ਭੈਣ ਹਰ ਹਾਂ ਪ੍ਰਤੀਤ ਹੁੰਦਾ, ਬੜੀ ਤੀਖਣ ਬੁੱਧੀ ਵਾਲੀ ਹੋਵੇਗੀ ਪ੍ਰਤੀਤ ਹੁੰਦਾ। ਉਹ ਵੀ ਬਾਕੀ ਦੀਆਂ ਸਖੀਆਂ ਦੇ ਨਾਲ ਆਈ ਅਤੇ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ, ਜੀਜਾ ਜੀ, ਅੱਗੇ ਲੋਕ ਭਾਈਆ ਜੀ ਬੋਲਦੇ ਹੁੰਦੇ ਸਨ, ਵੀ ਸਾਡਾ ਤੁਹਾਡੇ ਨਾਲ ਦੂਹਰਾ ਰਿਸ਼ਤਾ ਬਣ ਗਿਆ ਹੈ, ਇੱਕ ਸਾਡੇ ਦੁਨਿਆਵੀ ਰਿਸ਼ਤੇਦਾਰ ਹੋ, ਇੱਕ ਅਸੀਂ ਗੁਰੂ ਰੂਪ ਕਰਕੇ ਤੁਹਾਨੂੰ ਮੰਨਦੇ ਹਾਂ, ਅਤੇ ਕਿਰਪਾ ਕਰੋ ਕੋਈ ਇਹੋ ਜਿਹੀ ਸਿੱਖਿਆ ਦਿਓ ਜਿਹਦੇ ਨਾਲ ਜੀਵਨ ਸਫਲਾ ਹੋ ਜਾਏ। ਕਿੱਡੀ ਸੋਚ ਉੱਚੀ ਹੋਵੇਗੀ ਉਸ ਬੀਬੀ ਦੀ, ਉਹਨੇ ਕੋਈ ਸ਼ਲੀਲ ਗੱਲਾਂ ਨਹੀਂ ਕੀਤੀਆਂ, ਨਹੀਂ ਤਾਂ ਨਿਕੰਮਾ ਰਿਵਾਜ ਹੁੰਦਾ ਸੀ ਵੀ ਪ੍ਰਾਹੁਣੇ ਨੂੰ ਮੰਜੇ ਤੋਂ ਮੂੰਹਦਿਆਂ ਮਾਰ ਦੇਣਾ, ਇਸ ਤਰ੍ਹਾਂ ਦੇ ਹਾਸੇ ਮਜ਼ਾਕ ਕਰਨੇ ਸੁਭਦੇ ਨਹੀਂ। ਤਾਂ ਉਸ ਮੌਕੇ ਗੁਰੂ ਪੰਚਮ ਪਾਤਸ਼ਾਹ ਮੇਰੇ ਮਾਲਕ ਨੇ ਉਸ ਬੀਬੀ ਹਰਹਾਂ ਨੂੰ ਸਿੱਖਿਆ ਦਿੰਦਿਆਂ ਇੱਕ ਵਚਨ ਕਿਹਾ ਸੀ, ਯਾਦ ਰੱਖਿਆ ਕਰੋ, ਬੇਕੀਮਤ ਹੈ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ। ਬੀਬੀ ਹਰਾਂ, ਜੇ ਤੂੰ ਪੁੱਛ ਹੀ ਲਿਆ ਨਾ, ਅਤੇ ਜਿਹੜੀ ਰਸਨਾ ਪਰਮਾਤਮਾ ਦਾ ਨਾਮ ਨਹੀਂ ਲੈਂਦੀ ਉਹਨੂੰ ਭੋਰਾ ਭੋਰਾ ਕਰਕੇ ਕੱਟ ਦੇਣਾ ਚਾਹੀਦਾ, ਉਹ ਕਿਸੇ ਕੰਮ ਦੀ ਨਹੀਂ। ਹਜ਼ੂਰ ਕਹਿੰਦੇ ਗੁਰਦੁਆਰੇ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਬਣੀਐ। ਸਤਿਗੁਰੂ ਪਾਤਸ਼ਾਹ ਮਹਾਰਾਜ ਨਾਲ ਮਿਲਾਪ ਕਰਕੇ ਪਰਿਪੂਰਨ ਪਰਮਾਤਮਾ ਦੀ ਵਡਿਆਈ ਆਪਣੇ ਮੁਖ ਦੇ ਨਾਲ ਉਚਾਰਨ ਦਾ ਯਤਨ ਕਰੀਏ, ਬਣੀਏ ਤੋਂ ਭਾਵ ਉਚਾਰਨਾ। ਅਤੇ ਸਾਡਾ ਸੁਭਾਅ ਤਮਾ ਹੋਰ ਬੜਾ ਹੈ, ਆਪਾਂ ਤਾਂ ਕੋਈ ਵੀ ਕੰਮ ਕਰੀਏ ਨਾ ਅਤੇ ਸਾਡੇ ਮਨ ਦੀ ਸੋਚ ਹੈ ਵੀ ਮਿਲੇਗਾ ਪੀ ਕਾ ਭਲਾ, ਵੀ ਜੇ ਅਸੀਂ ਹਰੀ ਦਾ ਕੀਰਤਨ ਸੁਣਾਂਗੇ, ਵਾਹਿਗੁਰੂ ਦਾ ਨਾਮ ਆਪਣੀ ਜਬਾਨੋਂ ਲਵਾਂਗੇ ਤਾਂ ਸਾਨੂੰ ਕੀ ਮਿਲੇਗਾ। ਆਪਾਂ ਗੁਰਮੁਖ ਦੁਨੀਆਂਦਾਰ ਲੋਕ ਹਾਂ, ਇਹ ਪੜ੍ਹਦੇ ਪਏ ਨੇ। ਮਸਕੀਨ ਸਾਹਿਬ ਨੇ ਇੱਕ ਵਾਰ ਇੱਥੇ ਕਥਾ ਕਰਦਿਆਂ ਬੜਾ ਸੁੰਦਰ ਦ੍ਰਿਸ਼ਟਾਂਤ ਦਿੱਤਾ ਸੀ। ਉਹ ਕਹਿੰਦੇ ਵੀ ਅੱਗੇ ਕਿਸੇ ਦੇ ਘਰ ਵਿੱਚ ਅੱਗ ਬਲਦੀ ਹੋਣੀ ਨਾ, ਅਤੇ ਧੂੰਆਂ ਨਿਕਲਣ ਤੋਂ ਪ੍ਰਤੀਤ ਹੁੰਦਾ ਸੀ ਵੀ ਇੱਥੇ ਕੋਈ ਰਹਿੰਦਾ, ਜਿਹੜੇ ਅਸੀਂ ਪ੍ਰਮਾਣ ਪੜ੍ਹਦੇ ਹਾਂ ਪੰਜ ਪ੍ਰਮਾਣ, ਉਹਨਾਂ ਪ੍ਰਮਾਣਾਂ ਦੇ ਵਿੱਚੋਂ ਇੱਕ ਪ੍ਰਮਾਣ ਦਾ ਨਾਮ ਅਨੁਮਾਨ ਪ੍ਰਮਾਣ, ਅਨੁਮਾਨ ਦਾ ਹੁੰਦਾ ਅੰਦਾਜ਼ਾ ਕਿ ਜੇ ਕਿਤੇ ਧੂੰਆਂ ਨਿਕਲਦਾ ਤਾਂ ਭਾਵ ਕਿ ਇੱਥੇ ਕੋਈ ਵੱਸਦਾ ਹੋਵੇਗਾ, ਕੋਈ ਘਰ ਦੇ ਮੈਂਬਰ ਹੋਣਗੇ ਤਾਂ ਹੀ ਇਹ ਧੂੰਆਂ ਨਿਕਲਦਾ ਨਾ। ਉਹਨਾਂ ਗਿਆਨੀ ਜੀ ਨੇ ਕਿਹਾ ਵੀ ਅੱਗੇ ਧੂੰਆਂ ਨਿਕਲਣਾ ਤਾਂ ਪਤਾ ਚੱਲਦਾ ਸੀ ਵੀ ਇਹ ਘਰ ਕੋ ਹੈ, ਰੋਟੀ ਪਾਣੀ ਪੱਕਦਾ ਹੈ। ਕਹਿੰਦੇ ਨਵਾਂ ਜ਼ਮਾਨਾ ਆ ਗਿਆ, ਹੁਣ ਗੈਸ ਸਿਲੰਡਰ ਆ ਗਿਆ, ਆਪਾਂ ਰੋਟੀ ਪਾਣੀ ਪਕਾਉਂਦੇ, ਸਾਡੇ ਘਰ ਅੱਗ ਤਾਂ ਬਲਦੀ ਪਰ ਬਾਹਰ ਧੂੰਆਂ ਨਹੀਂ ਨਿਕਲਦਾ, ਅੱਗ ਬਲਦੀ ਪਰ ਧੂੰਆਂ ਨਹੀਂ ਨਿਕਲਦਾ। ਉਹ ਕਹਿੰਦੇ ਇਸੇ ਤਰ੍ਹਾਂ ਅੱਗੇ ਕਿਸੇ ਨੂੰ ਦੁੱਖ ਸੁੱਖ ਹੋਣਾ ਅਤੇ ਉਹਨੇ ਭੈਣ ਭਰਾ ਨਾਲ ਗੱਲ ਕਰਨੀ ਵੀ ਮੈਂ ਪਰੇਸ਼ਾਨ ਹਾਂ, ਅਤੇ ਭੈਣਾਂ ਭਰਾਵਾਂ ਨੇ ਹੌਂਸਲਾ ਦੇ ਕੇ ਉਹਨੂੰ ਕਹਿਣਾ ਕੋਈ ਨਹੀਂ ਕਾਇਮ, ਉਹ ਅਸੀਂ ਤੇਰੇ ਨਾਲ ਹਾਂ, ਬੜਾ ਚੰਗੀ ਰਿਵਾਜ਼ ਸੀ ਸਾਡੇ ਵੀ ਤੂੰ ਦਿਲ ਨਾਲ ਛੱਡ ਕੀ ਹੋ ਗਿਆ, ਦੁੱਖ ਸੁੱਖ ਦੁਨੀਆ ਜ਼ਿੰਦਗੀ 'ਚ ਜਿਉਂਦਿਆਂ ਆਉਂਦੇ ਰਹਿੰਦੇ ਨੇ, ਤੂੰ ਹੁਕਮ ਕਰ ਵੀ ਤੈਨੂੰ ਕਾਹ ਚਾਹੀਦਾ ਕੀ ਹੈ। ਅਤੇ ਗੁਰਮੁਖੋ ਹੁਣ ਆਪਾਂ ਪਰੇਸ਼ਾਨ ਤਾਂ ਸਾਰਿਆਂ ਪਰ ਧੂੰਆਂ ਨਹੀਂ ਨਿਕਲਦਾ, ਦੂਜੇ ਨਾਲ ਗੱਲ ਨਹੀਂ ਕਰਦੇ, ਕਿਉਂਕਿ ਜਿਹਦੇ ਨਾਲ ਗੱਲ ਕੀਤੀ ਉਹਨੇ ਲੋਕਾਂ ਤੋਂ ਸਾਡਾ ਪ੍ਰਾਪੇਗੰਡਾ ਕਰਨਾ, ਫਲਾਨੇ ਦੀ ਗੱਲ ਸੁਣੀ ਉਹਦੇ ਘਰ ਆਹ ਹੋਇਆ। ਅੱਗੇ ਲੋਕ ਪਰਦਾ ਪਾਉਂਦੇ ਸਨ, ਹੁਣ ਆਪਾਂ ਛੱਜ ਵਿੱਚ ਪਾ ਕਿਸੇ ਨੂੰ ਛੱਟਦੇ ਹਾਂ ਭੰਡਦੇ ਹਾਂ। ਅਤੇ ਅੱਜ ਬਹੁਤਿਆਂ ਨੂੰ ਅਟੈਕ ਹੋਣ ਦਾ ਕਾਰਨ ਅਸੀਂ ਆਪਣੇ ਗਮ ਨੂੰ ਪੀ ਪੀ ਕੇ ਇੰਨੇ ਦੁਖੀ ਹੋ ਗਏ ਵੀ ਉਹ ਇੰਨਾ ਵੱਧ ਜਾਂਦਾ ਵੀ ਸਾਡੀ ਮੌਤ ਹੋ ਜਾਂਦੀ ਹੈ। ਅੱਗੇ ਇੰਨੇ ਅਟੈਕ ਨਹੀਂ ਸੁਣਦੇ, ਉਹਦਾ ਕਾਰਨ ਕਿ ਅਸੀਂ ਆਪਣੇ ਦਿਲ ਦਾ ਦੁੱਖ ਦੂਜਿਆਂ ਕੋਲ ਦੱਸਣਾ, ਆਪਣੇ ਮਿੱਤਰਾਂ ਨੂੰ, ਭੈਣਾਂ ਭਰਾਵਾਂ ਰਿਸ਼ਤੇਦਾਰਾਂ ਨੂੰ ਉਹਨਾਂ ਥੰਮੀ ਦੇਣੀ। ਅੱਜ ਥੰਮੀ ਦੇਣ ਦੀ ਬਜਾਏ ਆਪਾਂ ਭੰਡਦੇ, ਉਹਨੂੰ ਭੰਡਦੇ ਵੀ ਵੇਖੋ ਆ ਗੱਲਾਂ ਕਿੰਨੀਆਂ ਕਰਦਾ ਇਹਦੇ ਕਰ ਆਹ ਗੱਲ। ਜੇ ਮੈਂ ਨਿਮਰਤਾ ਸਾਹਿਬ ਬੇਨਤੀ ਕਰਾਂ ਅੱਗੇ ਵੀ ਕਰਦਾ ਹੁੰਦਾ, ਗੁਰੂ ਕਾ ਸਿੱਖ ਉਹ ਹੈ ਜਿਹੜਾ ਕਿਸੇ ਦੇ ਪਰਦੇ ਨੂੰ ਢੱਕਦਾ, ਅਤੇ ਜੇ ਢੱਕਦਾ ਨਹੀਂ ਨਾ ਤਾਂ ਉਹਦਾ ਸਿੱਖ ਹੋਣ ਦਾ ਦਾਅਵਾ ਗਲਤ, ਕਿਉਂਕਿ ਆਪਾਂ ਪੜ੍ਹਦੇ ਅਰਦਾਸ ਵਿੱਚ ਜਿਨ੍ਹਾਂ ਵੇਖ ਕੇ ਨਿਰਠ ਕੀਤਾ ਤਿੰਨਾਂ ਪਿਆਰਿਆਂ ਸਚਿਆਰੇ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ, ਜਿਨ੍ਹਾਂ ਵੇਖ ਕੇ ਨਿਰਠ ਕੀਤਾ ਹੈ, ਜਿਨ੍ਹਾਂ ਨੇ ਕਿਸੇ ਦੀ ਕਮਜ਼ੋਰੀ 'ਤੇ ਪਰਦਾ ਪਾਇਆ ਉਹ ਜੇ ਗੁਰਸਿੱਖ। ਗੁਰੂ ਕਾ ਸਿੱਖ ਦੂਜਿਆਂ ਦੀ ਕਮਜ਼ੋਰੀ ਨੂੰ ਭੰਡਦਾ ਨਹੀਂ। ਇੱਕ ਮੈਨੂੰ ਹੋਰ ਸੁੰਦਰ ਦ੍ਰਿਸ਼ਟਾਂਤ ਚੇਤੇ ਆ ਗਿਆ, ਇਹਦੇ ਨਾਲ ਹੀ ਜੁੜਵਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਅਸੀਂ ਇੱਕ ਪੌੜੀ ਪੜ੍ਹਦੇ ਹਾਂ ਬੀਬੀ ਦਰੋਪਦੀ ਦੇ ਸੰਬੰਧ ਵਿੱਚ, ਉਹਦੀ ਵਿਆਖਿਆ ਨਹੀਂ ਕਰਨੀ, ਮੈਂ ਉਹਦੇ 'ਚੋਂ ਇੱਕ ਪੁਆਇੰਟ ਲੈਣਾ ਹੈ ਜਿਹੜਾ ਮਿਲਵਾਂ ਹੈ, ਕਿਉਂਕਿ ਆਪਾਂ ਗੁਰੂ ਹੁਕਮਨਾਮੇ ਦੀ ਵਿਚਾਰ ਵੀ ਕਰਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡੂ ਝੂਰਦੇ ਔਖਦ ਰੁੱਧੀ ਨਾਰ ਜਿਨ੍ਹਾਂ ਦੀ। ਇਹਦਾ ਸੈਂਟਰਲ ਆਈਡੀਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ, ਕੱਪੜ ਕੋਟ ਅਸਾਰਿਆਂ ਥੱਕੇ ਦੂਤ ਨਾ ਪਾਰ ਵਸਾਦੀ। ਇਹ ਸਾਖੀ ਸਾਨੂੰ ਸਾਰਿਆਂ ਨੂੰ ਪਤਾ। ਕਹਿੰਦੇ ਨੇ ਵੀ ਈਰਖਾ ਦੀ ਅੱਗ ਦੇ ਵਿੱਚ, ਸ਼ਰੀਕੇ ਦੀ ਅੱਗ 'ਚ ਦੁਰਯੋਧਨ ਆਪਣੀ ਭਰਜਾਈ ਨੂੰ ਬੇਪਰਦ ਕਰਨ ਲੱਗਾ। ਬੇਪਰਦ ਗੁਰੂ ਕੇ ਸਿੱਖੋ ਪਰਦਾ ਪਾਈ ਦਾ, ਪਰਦਾ ਪਾੜੀ ਦਾ ਨਹੀਂ। ਹੁਣ ਜਿਹੜੇ ਉਹ ਆਦਮੀ ਸਨ ਪੰਜੇ ਪਾਂਡੂ, ਉਹਨਾਂ ਨੇ ਉਹਨੂੰ ਹਾਰ ਦਿੱਤਾ, ਮਜਬੂਰੀ ਉਹਨਾਂ ਦੀ। ਇੱਕ ਨਰਾਇਣ ਹਰੀ ਉਪਦੇਸ਼ ਗ੍ਰੰਥ ਲਿਖਿਆ ਸੰਤ ਹਰਦੇਵ ਸਿੰਘ ਜੀ ਨੇ, ਉਹਦੇ 'ਚੋਂ ਮੈਨੂੰ ਇਹਦੇ ਸੰਬੰਧ ਵਿੱਚ ਬਹੁਤ ਸੁੰਦਰ ਵਿਚਾਰ ਮਿਲੀ, ਮੈਂ ਉਹ ਸਾਂਝੀ ਕਰਨਾ ਚਾਹੁੰਦਾ ਤੁਹਾਡੇ ਨਾਲ। ਉਹ ਕਹਿੰਦੇ ਨੇ ਕੀ ਕਾਰਨ ਹੈ ਕਿ ਇੰਨੇ ਬੰਦੇ ਕੱਪੜੇ ਲਾਉਣ ਵਾਲੇ ਅਤੇ ਇੱਕ ਬੀਬੀ ਵੀ ਪੜਦ ਨਾ ਹੋਈ, ਕੱਪੜੇ ਨਾ ਲੱਥੇ। ਉਸ ਗ੍ਰੰਥ ਵਿੱਚ ਲਿਖਿਆ ਹੈ ਕਿ ਜਦੋਂ ਇਹ ਬੀਬੀ ਆਪਣੇ ਪੇਕਿਆਂ ਦੀ ਘਰ ਸੀ ਨਾ, ਦਰੋਪਦੀ ਮਾਂ ਪਿਓ ਦੇ ਘਰ, ਰਾਜੇ ਦੀ ਬੇਟੀ ਸੀ, ਉੱਚੇ ਘਰ ਦੀ, ਮੀਰ ਖਾਨਦਾਨ ਦੀ, ਇਹ ਨਦੀ ਦੇ ਕੰਢੇ 'ਤੇ ਆਪਣੀਆਂ ਸਖੀਆਂ ਦੇ ਨਾਲ ਸੈਰ ਕਰਨ ਵਾਸਤੇ ਗਈ। ਕੋਈ ਬਜ਼ੁਰਗ ਮਹਾਤਮਾ, ਉਹਨਾਂ ਤਾਂ ਉੱਥੇ ਨਾਂ ਦਰਬਾਸ਼ਾ ਜੀ ਕਰਕੇ ਲਿਖਿਆ ਹੈ, ਜਾਂ ਹੋਰ ਦਰਬਾਸ਼ਾ ਜੀ ਹੋ ਸਕਦੇ, ਜਾਂ ਕੋਈ ਮਹਾਤਮਾ ਮੰਨ ਲਓ ਆਪਾਂ ਵਿੱਚੋਂ ਇਹਦੇ 'ਚੋਂ ਤੱਤ ਕੱਢਣਾ, ਉਹ ਇਸ਼ਨਾਨ ਕਰ ਰਹੇ ਨੇ। ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਮਹਾਤਮਾ ਦੀ ਲੰਗੋਟੀ ਰੁੜ ਗਈ। ਪਾਣੀ ਦਾ ਵਹਾਅ ਤੇਜ਼ ਸੀ, ਆਵਾਜ਼ ਮਾਰੀ, ਭਾਈ ਕੋਈ ਸੁਣਦਾ ਗਿਣਦਾ ਹੋਵੇ ਮੈਨੂੰ ਮਾੜਾ ਮੋਟਾ ਕੱਪੜਾ ਦਿਓ, ਮੈਂ ਪਰਦਾ ਕਰ ਲਾਂ। ਬੀਬੀ ਦਰੋਪਦੀ ਨੇ ਜੁਰਤ ਕੀਤੀ, ਇਹਨੇ ਆਪਣੇ ਦੁਪੱਟੇ ਦੇ ਨਾਲੋਂ, ਚੁੰਨੀ ਦੇ ਨਾਲੋਂ ਕੱਪੜਾ ਥੋੜ੍ਹਾ ਜਿਹਾ ਪਾੜਿਆ ਅਤੇ ਮਹਾਤਮਾ ਵਾਲੇ ਪਾਸੇ ਅੱਗੇ ਹੋਈ। ਲਓ ਬਾਬਾ ਜੀ, ਮਹਾਤਮਾ ਨੇ ਕੱਪੜਾ ਲਿਆ, ਆਪਣੇ ਆਪ ਨੂੰ ਢੱਕਿਆ, ਮਨ ਭਰ ਗਿਆ ਬਜ਼ੁਰਗ ਹੋਣ ਕਰਕੇ, ਕਹਿਣ ਲੱਗਾ, ਧੀਏ ਰਾਣੀਏ ਤੂੰ ਮੇਰਾ ਪਰਦਾ ਢੱਕਿਆ, ਮੈਂ ਕੋ ਤੈਨੂੰ ਦੇਣ ਜੋਗਾ ਨਹੀਂ ਬਚੀਏ, ਪਰ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਵੀ ਵਾਹਿਗੁਰੂ ਤੇਰਾ ਪਰਦਾ ਢੱਕੇ। ਉਹਨਾਂ ਮਹਾਤਮਾ ਨੇ ਇਸ ਪੋਥੀ 'ਚ ਇਹ ਲਿਖਿਆ ਹੈ ਵੀ ਵੇਖ ਲਓ ਕਿਸਦਾ ਪਰਦਾ ਢੱਕਿਆ ਅਤੇ ਉਹਦਾ ਢੱਕਿਆ ਗਿਆ, ਜਿਹੜਾ ਕਿਸੇ ਦਾ ਪਰਦਾ ਉਹਦਾ ਢੱਕਾ ਪਰਦਾ ਕਲਪਲਾ ਕੌਣ ਢੱਕੇਗਾ। ਮੇਰੇ ਪਾਤਸ਼ਾਹ ਕਹਿੰਦੇ ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਖ ਦਸ ਮੁਖ ਬਣੀਏ, ਕਲ ਕਲੇਸ਼ ਮਟਾਏ ਸਤਿਗੁਰੂ। ਜਿਵੇਂ ਬੇਨਤੀ ਕੀਤੀ ਸੀ ਨਾ, ਅੱਗ ਸਾਰਿਆਂ ਦੇ ਘਰ ਬਲਦੀ ਹੈ, ਅੱਗੇ ਧੂੰਆਂ ਨਿਕਲਦਾ ਸੀ, ਹੁਣ ਪਰੇਸ਼ਾਨ ਆਪਾਂ ਸਾਰੇ, ਪਰ ਘੁੱਟੀ ਜਾਂਦੇ ਹਾਂ, ਘੁੱਟੀ ਜਾਂਦੇ ਹਾਂ। ਅਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਮੇਰਾ ਸਿੱਖ ਹੈ, ਸਾਡੇ ਤੇਰੇ ਮੇਰੇ ਹੁੰਦਿਆਂ ਤੈਨੂੰ ਕਾਹਦੀ ਚਿੰਤਾ ਹੈ, ਬਾਪੂ ਕਰ ਕਿਰਪਾ। ਉਹ ਕਹਿੰਦੇ ਕਲ ਕਲੇਸ਼ ਮਟਾਏ ਸਤਿਗੁਰ, ਹਰ ਦਰਗੇ ਦੇਵੇ ਮਾਨਾ ਹੈ। ਵੇਖੋ ਗੁਰਦੁਆਰੇ ਆਉਣ ਦਾ ਕਿੰਨਾ ਮਹਾਤਮ ਜੀ, ਕਿੰਨੀ ਤਾਕਤ ਹੈ। ਹਜ਼ੂਰ ਕਹਿੰਦੇ ਜਿਹੜਾ ਗੁਰਦੁਆਰੇ ਆ ਕੇ ਹਰੀ ਦਾ ਕੀਰਤਨ ਸੁਣਦਾ, ਵਾਹਿਗੁਰੂ ਦੀ ਵਡਿਆਈ ਕਰਦਾ ਆਪਣੀ ਜਵਾਨ ਦੇ ਨਾਲ, ਅਤੇ ਗੁਰੂ ਉਹਦੀ ਕਲਪਨਾ ਦੇ ਕਲੇਸ਼ ਨੂੰ ਨਾਲੇ ਇੱਥੇ ਦੂਰ ਕੱਢਦਾ, ਅਤੇ ਨਾਲੇ ਪ੍ਰਲੋਕ ਵੀ ਦਰਗਾਹ ਵਿੱਚੋਂ ਉਹਨੂੰ ਮਾਣ ਵੀ ਮਿਲਦਾ। ਇੰਨੇ ਫਾਇਦੇ ਜੇ ਗੁਰਦੁਆਰੇ ਆ ਕੇ ਗੁਰਦੁਆਰੇ ਦੇ ਨਿਯਮਾਂ ਦੀ ਪਾਲਣਾ ਕਰਨ ਕਰਕੇ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਰਹਿਮਤਾਂ ਕਰਨ, ਸਾਨੂੰ ਗੁਰਦੁਆਰੇ ਆਉਣ ਦੀ ਜਾਚ ਆ ਜਾਏ, ਇਹ ਵੀ ਸਾਡੇ ਵੱਸ ਦੀ ਬਾਤ ਨਹੀਂ, ਸਤਿਗੁਰੂ ਪਾਤਸ਼ਾਹ ਸਾਡੇ 'ਤੇ ਰਹਿਮਤਾਂ ਕਰਨ। ਤੋ ਗੁਰਮੁਖ ਵਚ ਦਾ ਜੋ ਪਾਵਨ ਪਵਿੱਤਰ ਫੁਰਮਾਨ ਆਪਾਂ ਸਰਵਣ ਕੀਤਾ ਹੈ, ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਵਿਸ਼ੇਸ਼ ਤੌਰ 'ਤੇ ਸਾਨੂੰ ਸੁਚੇਤ ਕੀਤਾ, ਪਿਆਰਿਆ ਮੈਂ ਤੂੰ ਬਚਣਾ ਕਰ, ਹੰਕਾਰ ਤੋਂ ਬਚਣਾ ਕਰ। ਹਜ਼ੂਰ ਕਿਵੇਂ ਸਮਝਾਉਂਦੇ ਨੇ, ਸਰਵਣ ਕਰੀਏ, ਮਨ ਦੀ ਇਕਾਗਰਤਾ ਲਈ ਆਪਾਂ ਉਪਰਾਲਾ ਕਰੀਏ, ਹਜ਼ੂਰ ਰਹਿਮਤਾਂ ਕਰਨ। ਸਹਿਯੋਗ ਦਿਓ, ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਗਰਬ ਗਹਿਲੜੋ ਮੂੜੜੋ ਹੀਓ ਰੇ।
ਜਿਹੜੇ ਸੰਗੀਤ ਦੇ ਜਾਣਕਾਰ ਨੇ ਉਹਨਾਂ ਮੁਤਾਬਕ ਟੋਡੀ ਰਾਗ ਦੀ ਹੈ। ਅਸੀਂ ਰਵਾਇਤ ਮੁਤਾਬਕ ਜਿਵੇਂ ਗੁਰਦੇਵ ਨੇ ਹੁਕਮ ਕੀਤਾ, ਟੋਡੀ ਰਾਗ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮੇਰੇ ਮਾਲਕ ਇਹ ਪਾਵਨ ਪਵਿੱਤਰ ਫਰਮਾਨ ਸਾਨੂੰ ਬਖਸ਼ ਰਹੇ ਨੇ, ਅਤੇ ਕਹਿੰਦੇ ਪਿਆਰਿਆ ਤੈਨੂੰ ਹੰਕਾਰ ਨੇ ਫੜਿਆ ਹੋਇਆ। ਜਦੋਂ ਗੱਗਾ ਰਾਰਾ ਬਾਬਾ ਅਤੇ ਗਰਭ ਹੋਵੇ, ਇਹਦਾ ਅਰਥ ਨਾ ਹੰਕਾਰ, ਅਤੇ ਜੇ ਇੱਥੇ ਭੱਬਾ ਲੱਗ ਜਾਂਦਾ ਇਹਦਾ ਅਰਥ ਸੀ ਮਾਂ ਦਾ ਗਰਭ, ਮਾਂ ਦਾ ਉਧਰ। ਮੂੜੋ ਹੀ ਓ ਰੇ, ਵੇਖਿਆ ਤਾਂ ਕਿਸੇ ਨਹੀਂ, ਲੇਕਿਨ ਇੱਕ ਪ੍ਰਚਲਿਤ ਕਹਾਵਤ ਹੈ ਕਿ ਫਲਾਣੇ ਬੰਦੇ ਦਾ ਕਾਲਜਾ ਡੈਣ ਨਿਕਲ ਲਿਆ। ਇਹ ਸੁਣਿਆ ਵੇਖਿਆ ਕਦੇ ਵੀ ਨਹੀਂ, ਬਚਪਨ ਵਿੱਚ ਮਾਂ ਸੁਣਨਾ ਪਰ ਫਲਾਣੇ ਬੱਚੇ ਦਾ ਕਾਲਜਾ ਡੈਣ ਕੱਢ ਕੇ ਲੈ ਗਈ। ਇਹ ਮੁੱਤਾਂ ਤੋਂ ਸੁਣਦੇ ਹਾਂ ਪਰ ਪਤਾ ਨਹੀਂ, ਅੱਜ ਗੁਰੂ ਨੇ ਦੱਸ ਦਿੱਤਾ ਪਿਆਰਿਆ ਉਹ ਡੈਣ ਪਤਾ ਹੈ ਕਿ ਨਹੀਂ, ਪਰ ਜਿਹੜੀ ਮਾਇਆ ਇਹ ਵੀ ਵੱਡੀ ਡੈਣ ਹੀ। ਗਰਭ ਗਹਿਲੜੋ ਮੂੜ ਉਹੀ ਉਹ ਰੇ, ਮੂੜ ਦਾ ਭਾਵ ਹੁੰਦਾ ਮੂਰਖ। ਮੂਰਖ ਦੀ ਵਿਆਖਿਆ ਵਿਦਵਾਨ ਪੁਰਸ਼ਾਂ ਨੇ ਆਪੋ ਆਪਣੇ ਅਨੁਭਵ ਦੇ ਮੁਤਾਬਕ ਕੀਤੀ ਹੈ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਜਿਹੜਾ ਪਰਿਪੂਰਨ ਪਰਮਾਤਮਾ ਦੇ ਹੁਕਮ ਤੋਂ ਮੁਨਕਰ ਹੈ ਨਾ, ਉਹਨੂੰ ਵੱਡਾ ਮੂਰਖ ਜਾਨਣਾ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਮੂਰਖ ਦੀ ਵਿਆਖਿਆ ਕਰਦਿਆਂ ਇਉਂ ਕਿਹਾ ਵੀ ਉਹਨੂੰ ਕਹੀਏ ਕੁਝ ਹੋਰ, ਉਹਨੂੰ ਸਮਝੇ ਕੁਝ ਹੋਰ, ਅਕੋਰਡਿੰਗ ਟੂ ਭਾਈ ਗੁਰਦਾਸ ਜੀ। ਇਹਦੇ ਤੋਂ ਇਲਾਵਾ ਮੈਂ ਦੋ ਹੋਰ ਮਹਾਂਪੁਰਸ਼ਾਂ ਦੇ ਵਿਚਾਰੇ ਦੇ ਬਾਰੇ ਸੁਣੇ ਪੜ੍ਹੇ। ਇੱਕ ਤਾਂ ਮੂਰਖ ਉਹ ਹੈ ਜਿਹੜਾ ਮੂੰਹ ਰੱਖਣੀ ਗੱਲ ਕਰੇ, ਇਹ ਆਪਾਂ ਤਕਰੀਬਨ ਕਰਦੇ ਹਾਂ ਵੀ ਕਿਤੇ ਗਏ ਅਤੇ ਸਾਡੇ ਮਨ ਦੀ ਭਾਵਨਾ ਵੀ ਕਿਤੇ ਇਹ ਨਾਰਾਜ਼ ਨਾ ਹੋ ਜਾਣ ਅਤੇ ਆਪਾਂ ਸੱਚ ਤੋਂ ਕੰਨੀ ਕਤਰਾਉਂਦੇ ਹਾਂ, ਉਹ ਵੀ ਮੂਰਖ ਹੈ। ਜਿਹਦੀ ਡਿਊਟੀ ਸੱਚ ਕਹਿਣ ਦੀ, ਜੇ ਉਹ ਮੂੰਹ ਮੋੜਦਾ ਤਾਂ ਫਿਰ ਹੋਇਆ ਕੌਣ? ਉਹ ਇੱਕ ਹੀ ਗੱਲ। ਦੂਜਾ ਮੂਰਖ ਦਾ ਭਾਵ ਇਹ ਵੀ ਕੀਤਾ ਹੈ ਜਿਨ੍ਹਾਂ ਨੇ ਆਪਣੇ ਮੂੰਹ ਨੂੰ ਅੱਗੇ ਰੱਖਿਆ ਕਿ ਜਿੰਨਾ ਮਾਲ ਮੱਤਾਂ ਮਿਲ ਜਾਏ ਨਾ ਆਪਾਂ ਛੱਡਣਾ ਹੀ ਨਹੀਂ, ਜੋ ਆਉਂਦਾ ਮੂੰਹ 'ਚ ਪਾਈ ਜਾਣਾ। ਮੈਂ ਇੱਕ 33-34 ਸਾਲ ਪਹਿਲਾਂ ਘਟਨਾ ਵੇਖੀ, ਮੈਨੂੰ ਕਦੇ ਭੁੱਲੀ ਨਹੀਂ, ਉਹ ਬੜੀ ਘਟੀਆ ਹੈ। ਮੈਂ ਜੰਜੇ ਗਿਆ ਕਿਤੇ, ਮੈਂ ਬਹੁਤ ਘੱਟ ਗਿਆ ਹੈ ਅਤੇ ਕੁਦਰਤੀ ਤੌਰ 'ਤੇ ਉੱਥੇ ਖੁੱਲ੍ਹਾ ਪੈਰਾ ਸੀ, ਪਿੱਛੇ ਹੋ ਕੇ ਮੈਂ ਬਹਿ ਗਿਆ ਅਤੇ ਇੱਕ ਨੌਜਵਾਨ ਕਾਕਾ 18-19 ਸਾਲ ਦਾ, ਉਹ ਗੁਲਾਬ ਜਾਮਣ ਵਾਲੇ ਪਾਸੇ ਹੋ ਗਿਆ, ਉਹਦੀ ਨਿਗਾਹ ਉਹ ਡੋਨਾ ਪੈ ਗਿਆ। ਮੈਂ ਵਿਹਲਾ ਸਾਂ, ਉਹ ਖਾਧੀ ਗਿਆ ਅਤੇ ਮੈਂ ਗਿਣੀ ਗਿਆ, ਗੁਰਮੁਖ 19 ਗੁਲਾਬ ਜਾਮਣ ਸੀ, ਉਹ ਇਕੱਲਾ ਹੀ ਖਾ ਗਿਆ 19। ਉਹ ਗਿਣੀ ਗਈ, ਉਹ ਖਾਧੀ ਗਿਆ ਅਤੇ ਮੈਂ ਗਿਣੀ ਗਿਆ, ਵਿਹਲਾ ਸਾਂ ਨਾ, ਵਿਹਲਾ ਮਨ ਸ਼ੈਤਾਨ ਦਾ ਘਰ। ਤੁਸੀਂ ਗਿਆਨ ਜੀ ਟਾਈਮ ਪਾਸ ਕਰਦੇ ਹੋ, ਕੰਮ ਦੀ ਗੱਲ ਸੁਣਾਓ। ਗੁਰਮੁਖੋ, ਇਹਦੇ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਜੇ ਉਹ ਇਕੱਲਾ ਇੱਕ ਖਾਂਦਾ ਅਤੇ ਇੱਕ ਇੱਕ ਗੁਲਾਬ ਜਾਮਣ ਦੂਜਿਆਂ ਵਿੱਚ ਵੰਡਿਆ ਜਾਂਦਾ ਤਾਂ ਉਹਨਾਂ ਦਾ ਪੜਦਾ ਰਹਿ ਜਾਣਾ ਸੀ, ਅਤੇ ਜਿਹਨਾਂ ਨੂੰ ਨਾ ਮਿਲੇ ਉਹਨਾਂ ਨੇ ਕਹਿਣਾ ਸਾਨੂੰ ਮਿਲੇ, ਉਹਨਾਂ ਦੀ ਭੰਡੀ ਹੋਏਗੀ। ਸਾਡੇ ਸਮਾਜ ਵਿੱਚ ਅੱਗੇ ਬੜੀ ਚੰਗੀ ਰਾਇਤ ਹੁੰਦੀ ਸੀ, ਪੰਗਤ ਲੱਗਣੀ ਅਤੇ ਵੰਡ ਕੇ ਦਾਣਾ ਸਾਰਿਆਂ ਨੂੰ ਮਿਲ ਜਾਣਾ। ਹੁਣ ਜਿਹੜਾ ਜਿਹੜੇ ਡੂਨੇ ਦੇ ਦੁਆਲੇ ਹੋ ਜਾਂਦਾ ਉਹ ਇਕੱਲਾ ਖਾਲੀ ਕਰਦਾ, ਬਾਕੀ ਵੇਖੀ ਜਾਂਦੇ ਨੇ। ਜਿਹੜਾ ਇਸ ਤਰ੍ਹਾਂ ਦਾ ਮਨੁੱਖ ਹੈ ਨਾ, ਉਹ ਵੀ ਮੂਰਖ ਹੈ ਵੀ ਜੋ ਮਿਲਿਆ ਪੇੜ 'ਚ ਪਾਈ ਗਿਆ। ਗੁਰਬਾਣੀ ਦੇ ਮੁਤਾਬਕ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਭਾਸ਼ਾ ਦੇ ਵਿੱਚ ਜਿਹਨੂੰ ਦੱਸੀਏ ਕੁਝ ਹੋਰ ਅਤੇ ਉਹਨੂੰ ਸਮਝੇ ਕੁਝ ਹੋਰ। ਤੀਜਾ ਇਹਦਾ ਅਰਥ ਮੂੰਹ ਰੱਖਣੀ ਗੱਲ ਕਰਨੀ, ਅਤੇ ਚੌਥਾ ਜੋ ਮਿਲੇ ਆਪਣੇ ਮੂੰਹ ਵਿੱਚ ਪਾਈ ਜਾਣਾ ਉਹਨੂੰ ਮੂਰ ਕਹਿੰਦੇ ਹਨ। ਅਤੇ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਇਹ ਮੂਰਖ ਹੈ ਨਾ, ਇਹਦੇ ਕਾਲਜੇ ਨੂੰ ਹੰਕਾਰ ਨੇ ਪਕੜ ਲਿਆ। ਅਤੇ ਗੁਰੂ ਗ੍ਰੰਥ ਸਾਹਿਬ 'ਚ ਇਹ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ, ਜੇ ਤੇ ਕਿਤੇ ਹੰਕਾਰ ਮਰ ਜਾਏ ਤੇ ਤੇਰੇ ਸਾਰੇ ਦੁੱਖ ਕੱਟੇ ਜਾਣ। ਸਤਿਗੁਰੂ ਪਾਤਸ਼ਾਹ ਦਾ ਪਾਵਨ ਫਰਮਾਨ ਹੈ, ਹਜ਼ੂਰ ਕਹਿੰਦੇ ਖੁਦੀ ਮਿੱਟੀ ਤਬ ਸੁੱਖ ਪੈ। ਵੇਖੋ ਹੰਕਾਰ ਮਰਨ ਦਾ ਨਾਲ ਸਾਨੂੰ ਕਿੰਨਾ ਕੁ ਫਾਇਦਾ, ਚੰਦਰਾ ਮਰਦਾ ਨਹੀਂ। ਹਜ਼ੂਰ ਕਹਿੰਦੇ ਖੁਦੀ ਮਿੱਟੀ ਤਬ ਸੁੱਖ ਪੈ, ਮਨ ਤਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਯੋਗ। ਜਦੋਂ ਹੰਕਾਰ ਮਰ ਗਿਆ ਨਾ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਤੈਨੂੰ ਤਾਂ ਸਾਰੇ ਸੁੱਖ, ਤੇਰਾ ਮਨ ਵੀ ਸੁਖੀ, ਤੇਰਾ ਤਨ ਵੀ ਸੁਖੀ, ਤੇ ਜਿਹੜਾ ਤੇਰੇ ਤੇ ਪਰਮਾਤਮਾ ਦੇ ਦਰਮਿਆਨ ਮੈਂ ਦਾ ਪੜਦਾ ਨਾ ਇਹ ਪੜਦਾ ਪੜ ਗਿਆ, ਤੈਨੂੰ ਪ੍ਰਤੱਖ ਪਰਮਾਤਮਾ ਦਿਸੇਗਾ। ਇਹ ਹੰਕਾਰ ਏਡਾ ਪ੍ਰਬਲ ਹੈ ਤੇ ਆਪਾਂ ਨੂੰ ਦਾਅ ਕਿਵੇਂ ਲਾਉਂਦਾ ਹੈ? ਇਹਦਾ ਜਵਾਬ ਗੁਰਮੁਖੋ ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਪੜ੍ਹਦਿਆਂ ਮੈਨੂੰ ਲੱਭਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੇ ਮਾਲਕ ਸਿੱਖ ਸੰਗਤਾਂ ਨੂੰ ਗੁਰਮਤ ਦੀ ਸੋਝੀ ਦੇ ਰਹੇ ਨੇ ਅਤੇ ਉਹਨਾਂ ਇੱਕ ਦ੍ਰਿਸ਼ਟਾਂਤ ਵਰਤਿਆ। ਦ੍ਰਿਸ਼ਟਾਂਤ ਉਹ ਕਹਿੰਦੇ ਨੇ ਵੀ ਕਿਸੇ ਪਿੰਡ ਵਿੱਚ ਖੂਹ ਸੀ ਇੱਕ, ਅਤੇ ਖੂਹ ਵਿੱਚ ਬਿੱਲੀ ਡਿੱਗ ਪਈ। ਮਨ ਛੋਟੀ ਸੀ ਉਹਦੀ, ਪਾਣੀ ਬਦਬੂ ਮਾਰ ਗਿਆ। ਖੂਹ ਇੱਕ ਸੀ ਅਤੇ ਨਗਰ ਨਿਵਾਸੀ ਬਾਰ ਬਾਰ ਮਹਾਂਪੁਰਸ਼ਾਂ ਦਾ, ਪਰਮੇਸ਼ੁਰ ਦੇ ਪਿਆਰਿਆਂ ਦਾ ਡੇਰਾ ਸੀ, ਉਹਨਾਂ ਕੋਲ ਕਹਿ ਕਹਿੰਦੇ ਬਾਬਾ ਜੀ ਬੜੀ ਪਰੇਸ਼ਾਨੀ ਹੈ, ਪਤਾ ਨਹੀਂ ਕੀ ਕਾਰਨ ਹੈ, ਖੂਹ ਇੱਕ ਹੈ ਅਤੇ ਸਾਡੇ ਖੂਹ ਦਾ ਪਾਣੀ ਸਾਰਾ ਮੁਸ਼ਕ ਗਿਆ, ਬੋ ਮਰ ਗਿਆ, ਪਤਾ ਨਹੀਂ ਸਕਦਾ ਗੱਲ ਦਾ। ਕਹਿੰਦੇ ਗੁਰਮੁਖੋ ਚੱਲ ਕੇ ਆਪਾਂ ਵੇਖਦੇ ਹਾਂ। ਜਦੋਂ ਉਹਨਾਂ ਮਹਾਂਪੁਰਸ਼ਾਂ ਨੇ ਖੂਹ ਵਿੱਚ ਝਾਤੀ ਮਾਰੀ ਅਤੇ ਮਰੀ ਬਿੱਲੀ ਤਰੇ, ਇਹ ਮੈਂ ਟਾਈਮ ਪਾਸ ਲਈ ਨਹੀਂ ਤੁਹਾਨੂੰ ਸੁਣਾ ਰਿਹਾ, ਇਹ ਸਾਡੀ ਅੰਦਰ ਦੀ ਫੋਟੋ ਹੈ, ਅਸੀਂ ਇਹਦੇ ਮਰੀਜ਼ ਹਾਂ, ਅਸੀਂ ਇਹਦੇ ਸ਼ਿਕਾਰ ਹਾਂ। ਮਰੀ ਬਿੱਲੀ ਨੂੰ ਵੇਖਿਆ ਅਤੇ ਉਹ ਮਹਾਂਪੁਰਸ਼ ਗੁਰਮੁਖ ਪਿਆਰੇ ਕਹਿਣ ਲੱਗੇ ਕਾਕਾ ਉਦਮ ਕਰੋ, ਪਾਣੀ ਬੜੀ ਜ਼ਰੂਰੀ ਚੀਜ਼ ਹੈ। ਅਤੇ ਸਾਰੇ ਜਣੇ ਗੱਭਰੂ ਇਕੱਠੇ ਹੋ ਕੇ ਅਤੇ 2-2.5 ਹਜ਼ਾਰ ਪਾਣੀ ਦੀ ਬਾਲਟੀ ਕੱਢੋ, ਆਪੇ ਠੀਕ ਹੋ ਜਾਏਗਾ, ਪੱਲੀ ਨਾਲ ਕੱਢ ਲੈਣੀ। ਉਹਨਾਂ ਸਾਰਿਆਂ ਨੇ ਨੌਜਵਾਨ ਇਕੱਠੇ ਕੀਤੇ, ਪਾਣੀ ਕੱਢਿਆ। ਜਵਾਨੀ ਵਿੱਚ ਵੈਸੇ ਵੀ ਜੋਸ਼ ਹੁੰਦਾ, ਉਹ ਕਹਿੰਦੇ ਕੀ ਫਰਕ ਪੈਂਦਾ ਆਪਾਂ 3,000 ਡੋਰ ਕੱਢ ਦਈਏ, ਪਾਪ 500 ਵੱਧ ਕੱਢ ਦਿੱਤਾ ਉਹਨਾਂ ਨੇ। ਪਾਣੀ ਬਦਬੂ ਮਾਰੇ ਗਏ, ਕਹਿੰਦੇ ਬਾਬਾ ਜੀ ਥੱਕ ਗਏ, ਪਾਣੀ ਕੱਢਦਿਆਂ ਕੱਢਦਿਆਂ ਪਾਣੀ ਬਹੁਤ ਥੱਲੇ ਚਲਾ ਗਿਆ, ਪਰ ਅਜੇ ਬੋ ਨਹੀਂ ਮਰੀ। ਉਹ ਨਾਲ ਉੱਠੇ ਅਤੇ ਜਾ ਕੇ ਝਾਤੀ ਮਾਰੀ ਅਤੇ ਹੱਸ ਪਏ, ਕਹਿੰਦੇ ਉਹ ਭੋਲਿਓ, ਜਿਹੜੀ ਬੋ ਦਾ ਕਾਰਨ ਉਹ ਤੁਸੀਂ ਕੱਢਿਆ ਨਹੀਂ ਅਤੇ ਪਾਣੀ ਕੱਢਣ ਨਾਲ ਕੀ ਹੋਵੇਗਾ? ਬਦਬੋ ਦਾ ਕਾਰਨ ਸੀ ਮਰੀ ਬਿੱਲੀ, ਤੁਸੀਂ ਪਾਣੀ ਤਾਂ ਕੱਢਿਆ ਪਰ ਜਿੰਨਾ ਚਿਰ ਬਿੱਲੀ ਨਾ ਕੱਢੀ, ਪਾਣੀ ਭਾਵੇਂ ਕਿੰਨਾ ਕੱਢੀ, ਜੋ ਬੋ ਨਹੀਂ ਜੇ ਮਰਨੀ, ਮੈਨੂੰ ਮੁਆਫੀ ਦਿਆ ਜੇ। ਅਸੀਂ ਕਹਿੰਦੇ ਹਾਂ ਮੈਂ ਸੇਵਾ ਕੀਤੀ, ਮੈਂ ਤੱਪੜ ਝਾੜੇ, ਮੈਨੂੰ 35 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਗੁਰੂ ਕੇ ਸਿੱਖਾ, ਪਹਿਲਾਂ ਮੈਂ ਦੀ ਬਿੱਲੀ ਕੱਢ, ਬਿਮਾਰੀ ਤਾਂ ਮੈਂ ਦੀ ਬਿੱਲੀ ਦੀ ਹੈ, ਮੈਂ ਗਿਆਨੀ, ਮੈਂ ਧਿਆਨੀ, ਮੈਂ ਦਾਨੀ। ਦਾਨੀ ਹੋਣਾ ਚੰਗਾ ਹੈ, ਗਿਆਨੀ ਹੋਣਾ ਚੰਗਾ ਹੈ, ਧਿਆਨੀ ਹੋਣਾ ਚੰਗਾ ਹੈ, ਲੇਕਿਨ ਪਿਆਰਿਆ ਕਿਤੇ ਮੈਂ ਦੀ ਬਿੱਲੀ ਕੱਢ, ਮੈਂ ਦੀ ਬਿੱਲੀ, ਮੈਂ ਦੀ ਬਿੱਲੀ। ਤੋ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਹਜ਼ੂਰ ਕਹਿੰਦੇ ਗਰਭ ਗਹਿਲੜੋ ਮੂੜੋ ਹੀਓ ਰੇ, ਗਹਿਲੜੋ ਤੋਂ ਭਾਵ ਦਾ ਪਕੜਨਾ, ਜਿਹੜਾ ਹੰਕਾਰ ਹੈ ਨਾ ਇਹਨੇ ਸਾਡੇ ਕਾਲਜੇ ਨੂੰ ਘੁੱਟ ਕੇ ਪਕੜਿਆ ਹੋਇਆ ਹੈ, ਅਤੇ ਜਿਨ੍ਹਾਂ ਦੇ ਕਾਲਜੇ ਨੂੰ ਪਕੜਿਆ ਹੈ ਉਹਨਾਂ ਨੂੰ ਆਪਾਂ ਮੂਰਖ ਜਾਣਨਾ ਕਰੀਏ ਜੇ।
ਹੀਓ ਮਹਾਰਾਜ ਰੀ ਮਾਇਓ,
ਫਿਰ ਕਿਉਂ ਨਹੀਂ ਵੀ ਇਹਨੇ ਸਾਡੀ ਲੱਤ ਫੜੀ ਜਾਂ ਬਾਂਹ ਫੜੀ ਹੈ, ਇਸ ਮਾਇਆ ਰੂਪੀ ਡੈਣ ਨੇ ਸਾਡੇ ਕਾਲਜੇ ਨੂੰ ਹੱਥ ਪਾਇਆ, ਕਾਲਜੇ ਨੂੰ। ਇਸ ਮਾਇਆ ਦੇ ਬਾਰੇ ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਜੋ ਵਿਆਖਿਆ ਕੀਤੀ, ਇਹਦੇ ਤੋਂ ਵਧੀਆ ਕੋਈ ਵਿਆਖਿਆ ਨਹੀਂ ਕਰ ਸਕਦਾ ਜਿਹੜੀ ਮੇਰੇ ਗੁਰਦੇਵ ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਕੀਤੀ। ਮਾਇਆ ਕੀ ਹੈ? ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹਨੂੰ ਮਾਇਆ ਕਹਿੰਦੇ ਨੇ ਜਿਹਦੇ ਨਾਲ ਮਨੁੱਖੀ ਮਨ ਵਿੱਚ ਮੋਹ ਆ ਜਾਏ ਅਤੇ ਵਾਹਿਗੁਰੂ ਭੁੱਲ ਜਾਏ। ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਇੱਕ ਵਾਹਿਗੁਰੂ ਨੂੰ ਛੱਡ ਕੇ ਦੂਜੇ ਪਾਸੇ ਪ੍ਰੇਮ ਪੈ ਜਾਣਾ, ਇਹ ਤਿੰਨ ਲੱਛਣ ਨੇ ਉਹਦੇ, ਮਾਇਆ ਦੇ ਤਿੰਨ ਲੱਛਣ ਅਕੋਰਡਿੰਗ ਟੂ ਗੁਰੂ ਕੀ ਬਾਣੀ। ਇਹ ਮਾਇਆ ਅੱਗੇ ਜਿੱਤ ਹਰ ਵਿਸਰੈ, ਜਿਹਦੇ ਦੁਆਰਾ ਤਿੰਨ ਰਾਹ ਭੁੱਲ ਜਾਏ, ਮੋਹ ਉਪਜੈ ਮਨ ਚ ਮੋਹ ਪੈਦਾ ਹੋ ਜਾਏ ਪਾਉ ਦੂਜਾ ਲਾਇਆ, ਵਾਹਿਗੁਰੂ ਨੂੰ ਛੱਡ ਕੇ ਤੈਨੂੰ ਦੂਜੀਆਂ ਚੀਜ਼ਾਂ ਚੇਤੇ ਆਉਣ। ਅਤੇ ਆਪਾਂ ਨੂੰ ਤਾਂ ਆਉਂਦੀਆਂ ਨੇ, ਦਾਤ ਪਿਆਰੀ ਵਿਸਰਿਆ ਦਤਾਰਾ, ਜਿਹਨੇ ਦਾਤਾਂ ਦਿੱਤੀਆਂ ਨੇ ਉਹਦਾ ਚੇਤਾ ਹੀ ਨਹੀਂ, ਅਤੇ ਜਿਹੜੀ ਦਾਤ ਇਹ ਚੇਤੇ ਹੈ ਇਹ ਮੈਨੂੰ ਮਿਲੀ, ਜਿਹੜੀ ਦਾਤ ਉਹਨੂੰ ਘੁੱਟ ਕੇ ਫੜ ਲਿਆ ਅਤੇ ਜਿਹਨੇ ਦਿੱਤੀ ਉਹਦਾ ਚੇਤਾ ਹੀ ਨਹੀਂ। ਇਹਨੂੰ ਵਿਦਾਨ ਦੀ ਭਾਸ਼ਾ 'ਚ ਉਹਨਾਂ ਵਿਦਵਾਨ ਵੀਰਾਂ ਨੇ ਕਿਹਾ ਵੀ ਇਹਦੇ ਨੌ ਨਿਸ਼ਾਨੀਆਂ, ਨੌ ਜਿਵੇਂ ਗਜ ਦੀਆਂ ਗਿਰਾਂ ਹੁੰਦੀਆਂ ਸਨ 16, ਮਨ ਦੇ 40 ਸ਼ੇਰ ਹੁੰਦੇ ਸਨ, ਕੁਆਂਟਲ ਦਾ 100 ਕਿਲੋ ਹੈ। ਇਸੇ ਤਰ੍ਹਾਂ ਕਹਿੰਦੇ ਨਾ ਸੱਤ ਹੈ, ਨਾ ਅਸੱਤ ਹੈ, ਨਾ ਉਭੇ ਹੈ ਮਾਇਆ। ਕਹਿੰਦੇ ਨਾ ਤਾਂ ਇਹ ਝੂਠ ਹੈ ਅਤੇ ਨਾ ਇਹ ਸੱਚ ਹੈ ਅਤੇ ਨਾ ਦੋਵੇਂ। ਗਿਆਨੀ ਜੀ ਇਹ ਕੀ ਹੋਇਆ? ਆਪਾਂ ਗੁਰਮੁਖੋ ਜਿੰਨੇ ਵੀ ਬੈਠੇ ਹਾਂ ਨਾ, ਮਾਇਆ ਦਾ ਭਾਵ ਸਦੀਵੀ ਨਹੀਂ। ਆਪਾਂ ਜਿੰਨੇ ਬੈਠੇ ਹਾਂ, ਨਾ ਪਹਿਲਾਂ ਸਾਂ, ਨਾ ਆਪਾਂ ਕਦੇ ਬਾਅਦ ਵਿੱਚ ਹੋਣਾ, ਕੇਵਲ ਪ੍ਰਤੀਤ ਹੁੰਦੇ ਹਾਂ। ਅਤੇ ਜੇ ਆਪਾਂ ਆਖੀਏ ਵੀ ਹੈ ਹੀ ਨਹੀਂ, ਅਤੇ ਹੁਣ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਹੱਸਦੇ ਖੇਡਦੇ ਹਾਂ, ਇਹ ਵੀ ਹੋਈ ਨਾ ਗੱਲ। ਨਾ ਸਵੈਵੀ ਹੈ, ਨਾ ਅਵੈਵੀ ਹੈ, ਨਾ ਇਹਦੀ ਸ਼ਕਲ ਹੈ ਅਤੇ ਨਾ ਇਹ ਸ਼ਕਲ ਤੋਂ ਬਿਨਾਂ। ਇਹ ਗ੍ਰੰਥ ਵਿੱਚ ਮੈਂ ਦ੍ਰਿਸ਼ਟਾਂਤ ਪੜ੍ਹਿਆ ਕਿ ਕਿਸੇ ਬੰਦੇ ਦਾ ਪੁੱਤ ਮਰ ਗਿਆ, ਉਹਦੀ ਫੋਟੋ, ਉਹਦਾ ਪੁੱਤ ਜਿਹੜਾ ਸੀ ਨਾ ਉਹ ਪ੍ਰਦੇਸ਼ ਵਿੱਚ ਚਲਾ ਗਿਆ, ਮਾਫ਼ੀ ਦੇਣੀ ਗਲਤ ਕਿਹਾ ਗਿਆ, ਪੁੱਤ ਘਰੋਂ ਨਿਕਲ ਗਿਆ ਅਤੇ ਕਿਸੇ ਬੰਦੇ ਦੀ ਫੋਟੋ ਉਹਦੇ ਬੱਚੇ ਨਾਲ ਮਿਲਦੀ ਸੀ, ਉਹ ਮਰ ਗਿਆ ਅਤੇ ਉਹਦੀ ਫੋਟੋ ਨੇ ਕੰਨ 'ਤੇ ਲੱਗੀ ਵੇਖੀ ਅਤੇ ਭੁੱਬਾਂ ਮਾਰ ਕੇ ਰੋ ਪਿਆ। ਇਹ ਨਹੀਂ ਪਤਾ ਵੀ ਪੁੱਤ ਮਰਿਆ ਕਿ ਨਹੀਂ ਮਰਿਆ, ਫੋਟੋ ਵੇਖੀ। ਅਤੇ ਜਦੋਂ ਥੱਲੇ ਸਰਨਾਵਾਂ ਲਿਖਿਆ ਸੀ ਕਿ ਫਲਾਣੇ ਥਾਂ 'ਤੇ ਉਹਦੀ ਮੌਤ ਹੋਈ, ਪਛਾਣ ਲਓ, ਅਤੇ ਜਦੋਂ ਉਹਨੇ ਜਾ ਕੇ ਵੇਖਿਆ ਉਹ ਕਿਸੇ ਹੋਰ ਦਾ ਪੁੱਤ, ਅਤੇ ਮੁੜ ਕੇ ਅੱਖਾਂ ਪੂੰਜੀਆਂ ਕਹਿਣ ਲੱਗਾ ਆਪਣਾ ਨਹੀਂ। ਫੋਟੋ ਵੇਖੀ ਅਤੇ ਰੋਇਆ, ਪਛਾਣਿਆ ਕਿਸੇ ਹੋਰ ਦਾ ਅਤੇ ਹੁਣ ਚੰਗਾ ਭਲਾ ਸੁਣਨ ਲੱਗ ਪਿਆ। ਇਹਨੂੰ ਕਹਿੰਦੇ ਨਾ ਸਵੈਵੀ ਹੈ, ਨਾ ਅਵੈਵੀ ਹੈ, ਨਾ ਭਿੰਨ ਹੈ, ਨਾ ਸੱਤ ਹੈ, ਨਾ ਅਸੱਤ ਹੈ, ਨਾ ਅਵੈਵੀ ਹੈ। ਸੱਤ ਤੋਂ ਭਾਵ ਆਪਾਂ ਆਪਣੇ ਮਾਤਾ ਪਿਤਾ ਜੀ ਵੇਖੇ, ਉਹਨਾਂ ਨੇ ਆਪਣੇ ਮੂੰਹ 'ਚੋਂ ਬੁਰਕੀਆਂ ਕੱਢ ਕੱਢ ਕੇ ਸਾਡੇ ਮੂੰਹ 'ਚ ਪਾਈਆਂ, ਸਮਾਂ ਆਇਆ, ਮਾਤਾ ਜੀ ਚਲੇ ਗਏ, ਪਿਤਾ ਜੀ ਚਲੇ ਗਏ, ਕਦੇ ਕਦੇ ਜੀ ਕਰਦਾ ਵੀ ਕਿਤੇ ਮੈਨੂੰ ਬੇਬੇ ਮਿਲ ਜਾਏ, ਨਹੀਂ ਮਿਲਦੀ। ਕਦੇ ਨਾ ਕਦੇ ਬਾਪੂ ਭਾਵੇਂ ਝਿੜਕਦਾ ਸੀ ਪਰ ਮੋਹ ਆਉਂਦਾ ਵੀ ਕਿਤੇ ਪਿਤਾ ਝਲਕਾਰਾ ਮਾਰ ਜਾਏ, ਨਹੀਂ ਮਿਲਦਾ। ਇਹਨੂੰ ਆਪਾਂ ਸੱਚ ਕਹਾਂਗੇ ਕਿ ਝੂਠ ਕਹਾਂਗੇ? ਜੇ ਝੂਠ ਹੈ ਤੇ ਜਿਹੜੀ ਮਾਂ ਨੇ ਸਾਨੂੰ ਬੁਰਕੀਆਂ ਪਾਈਆਂ ਮੂੰਹ 'ਚ, ਉਹ ਭਲਾ ਬੁਰਕੀਆਂ ਝੂਠੀਆਂ ਸਨ ਜਿਹਨੇ ਸਾਡਾ ਸਰੀਰ ਪਲਿਆ? ਇਹਨੂੰ ਕਹਿੰਦੇ ਨੌ ਜੁਗਤੀਆਂ, ਇਹਨੂੰ ਕਹਿੰਦੇ ਅਨਰਵਚਨੀ ਮਾਇਆ। ਇਸ ਅਨਰਵਚਨੀ ਮਾਇਆ ਨੇ ਸਾਡਾ ਕਾਲਜਾ ਘੁੱਟ ਕੇ ਪਕੜਿਆ ਹੈ, ਇਹ ਸਾਨੂੰ ਕੁਝ ਕਰਨ ਨਹੀਂ ਦਿੰਦੇ।
ਦੀ ਹਰ ਨਿਆਈ ਮੋਹ ਫਾਕਿਓ ਰੇ,
ਕਹਿੰਦੇ ਜਿਵੇਂ ਇਹਦੇ ਦੋ ਅਰਥ ਕੀਤੇ ਵਿਦਵਾਨ ਵੀਰਾਂ ਨੇ, ਇੱਕ ਹੈ ਡੀਰ, ਨਾਮ ਹੈ ਡੈਣ ਦਾ, ਇੱਕ ਉਹਨਾਂ ਕੀਤਾ ਵੀ ਜਿਵੇਂ ਕੁੰਡੀ ਦੇ ਨਾਲ ਮੱਛੀ ਫੜੀ ਜਾਂਦੀ ਹੈ, ਨਿੱਕੀ ਜਿਹੀ ਕੁੰਡੀ ਮੱਛੀ ਨੂੰ ਫੜ ਲੈਂਦੀ ਹੈ, ਇਸੇ ਤਰ੍ਹਾਂ ਮਾਇਆ ਰੂਪੀ ਕੁੰਡੀ ਨੇ ਸਾਨੂੰ ਧੂਈ ਫਿਰਦੀ ਹੈ। ਜਿਹੜੇ ਮੱਛੀਆਂ ਫੜਨ ਵਾਲੇ ਨੇ ਨਾ ਲੋਕ, ਉਹਨੂੰ ਪੁੰਗ ਲਾ ਕੇ ਜਾਂ ਆਟਾ ਲਾ ਕੇ ਦਰਿਆ ਵਿੱਚ ਨਦੀ ਵਿੱਚ ਉਹ ਸੁੱਟ ਦਿੰਦੇ ਨੇ, ਅਤੇ ਜਦੋਂ ਉਹ ਕੁੰਡੀ ਰੜ ਜਾਏ ਮੱਛੀ 'ਚ, ਮੁੜ ਕੇ ਮੱਛੀ ਨੂੰ ਭਵਾਈ ਫਿਰਦੇ ਹਨ। ਇਸੇ ਪ੍ਰਕਾਰ ਗੁਰਮੁਖੋ, ਇਹ ਮਾਇਆ ਰੂਪੀ ਕੁੰਡੀ, ਮਾਇਆ ਰੂਪੀ ਡੈਣ, ਇਹ ਸਾਨੂੰ ਟਿਕਣ ਨਹੀਂ ਦਿੰਦੀ। ਹਜ਼ੂਰ ਕਹਿੰਦੇ ਡੀਰ ਨਿਆਈ ਮੋਹ ਫਾਕਿਓ ਰੇ, ਡੈਣ ਦੀ ਤਰ੍ਹਾਂ ਕੁੰਡੀ ਦੀ ਤਰ੍ਹਾਂ। ਫਾਕਿਓ ਦਾ ਭਾਵ ਇਹ ਵੀ ਹੁੰਦਾ ਵੀ ਉਹਨੂੰ ਭੋਰਾ ਭੋਰਾ ਕਰਨਾ, ਆੜਾ ਕੀਮਾ ਕੀਤਾ ਜਾਂਦਾ ਨਾ, ਭੋਰਾ ਭੋਰਾ ਕੀਤਾ ਜਾਂਦਾ, ਉਹਨੂੰ ਕਹਿੰਦੇ ਨੇ ਫਾਕਿਓ। ਬਾਣੀ ਮੁਤਾਬਕ ਗੁਰਬਾਣੀ ਦ੍ਰਿਸ਼ਟਾਂਤ ਵੀ ਇੱਕ ਥਾਂ 'ਤੇ ਆਇਆ, ਮੀਨ ਪਕੜ ਫਾਂਕਿਓ ਅੱਡ ਕਾਟਿਓ, ਰਾਂਦ ਕੀਓ ਬਹੁ ਪਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਊ ਨਾ ਬਿਸਰਿਓ ਪਾਨੀ। ਮੱਛੀ ਫੜੀ ਗਈ, ਉਹਨੂੰ ਭੋਰਾ ਭੋਰਾ ਕਰਕੇ ਕੱਟਿਆ ਗਿਆ, ਉਹਦਾ ਕੀਮਾ ਬਣਾਇਆ ਗਿਆ, ਬੰਦੇ ਨੇ ਖਾਧੀ ਪੋਹ ਦਾ ਮਹੀਨਾ, ਅਤੇ ਆਪਣੇ ਸਿਰਾਣੇ ਪਾਣੀ ਦੀ ਗੜਵੀ ਰੱਖੀ ਅਤੇ ਮੱਛੀ ਖਾਧੀ, ਰਾਤ ਨੂੰ ਪਾਣੀ ਮੰਗੇਗੀ। ਇੱਥੋਂ ਗੁਰਮੁਖ ਇੱਕ ਸਹੀ ਸਿੱਖਿਆ ਲੈਣੀ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ। ਕਹਿੰਦੇ ਭਰਿਆ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਭਾਵੇਂ ਉਹ ਕੱਟੀ ਵੀ ਗਈ, ਭਾਵੇਂ ਉਹ ਉੱਬਲੀ ਵੀ ਗਈ, ਭਾਵੇਂ ਕਿਸੇ ਨੇ ਉਹਨੂੰ ਚਿੱਤ ਚਿੱਤ ਕੇ ਖਾ ਲਿਆ, ਪਰ ਉਹ ਪਾਣੀ ਦੇ ਨਾਲ ਉਹ ਪਾਸੇ ਨਹੀਂ ਹੋਈ। ਅਤੇ ਤੂੰ ਗੁਰੂ ਨੂੰ ਛੱਡ ਕੇ ਕਬਰਾਂ 'ਤੇ ਜਾ ਕੇ ਬਹਿ ਜਾਣਾ, ਲਕੀਰਾਂ ਕੱਢੀ ਜਾਂਦਾ, ਗੁਰੂ ਸਾਡੇ 'ਤੇ ਕਿਤੇ ਕਿਰਪਾ ਕਰੇ। ਹਜੇ ਉਹਨੂੰ ਕਹਿੰਦੇ ਇਸ ਮਾਇਆ ਨੇ ਕੁੰਡੀ ਦੀ ਤਰ੍ਹਾਂ ਔਰ ਇਸੇ ਤਰ੍ਹਾਂ ਡੈਣ ਦੀ ਤਰ੍ਹਾਂ ਮੈਨੂੰ ਭੋਰਾ ਭੋਰਾ ਕਰ ਦਿੱਤਾ, ਮੇਰੀ ਸੁਰਤੀ ਨੂੰ ਖੜਾ ਦਿੱਤਾ। ਇਹ ਦੂਜਾ ਅਰਥ ਕਰਾਂਗੇ ਫਾਕਿਓ ਤੋਂ ਭਾਵੇਂ ਭੋਰਾ ਭੋਰਾ ਨਾ, ਇੱਥੇ ਦਾ ਅਰਥ ਕਰਾਂਗੇ ਸਾਡੀ ਸੁਰਤੀ ਬਿਰਤੀ ਨੂੰ ਖੜਾ ਦਿੱਤਾ ਹੈ, ਮਨ ਵੰਡਿਆ ਗਿਆ ਹੈ,
ਰਹਾਉ
ਮਿਸਰਾਮ ਦੇ ਕਰਕੇ ਕਿਰਪਾ ਕਰਦੇ ਨੇ ਮੇਰੇ ਮਾਲਕ।
ਘਣੋ 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 ਸਦ ਲੋੜੈ,
ਮਨ ਕਰਕੇ ਸਰੀਰ ਕਰਕੇ ਅਤੇ ਜਵਾਨ ਦੇ ਨਾਲ ਬੁਝਾਰਤਾਂ ਪਾਉਂਦਾ, ਜਵਾਨ ਦੇ ਨਾਲ ਮੈਂ ਬੜਾ ਕਰਜਾਈ ਹਾਂ। ਤਿੰਨ ਵੇਰਾਂ ਘਣੋ ਆਇਆ ਨਾ, ਤਿੰਨ ਵੇਰਾਂ ਮਨ ਕਰਕੇ ਮੰਗੀ ਜਾਂਦਾ, ਸਰੀਰ ਕਰਕੇ ਵੀ ਮਨੀ ਮੰਗੀ ਜਾਂਦਾ, ਜਵਾਨ ਨੂੰ ਵੀ ਕਹਿੰਦਾ ਭਾਈ ਮੇਰੀ ਮਦਦ ਕਰੋ। ਮੈਨੂੰ ਇਹ ਗੱਲ ਭੁੱਲੀ ਨਹੀਂ, ਕੋਈ ਤਕਰੀਬਨ 25 ਸਾਲ ਦੀ ਗੱਲ ਹੈ। ਮੰਜੀ ਸਾਹਿਬ ਇੱਕ ਬਜ਼ੁਰਗ ਕਥਾ ਕਰਨ ਵਾਸਤੇ, ਅਤੇ ਬੜੀ ਪਰਸਨੈਲਿਟੀ ਉਹਦੀ, ਬੜੀ ਪਰਸਨੈਲਿਟੀ, ਗੋਲ ਪੱਗ ਚਿੱਟਾ ਉਹਨੇ ਬਾਣਾ ਪਾਇਆ, ਅਤੇ ਸੰਗਤ ਨੂੰ ਅਪੀਲ ਕੀਤੀ ਵੀ ਮੇਰਾ ਗੁਰਦਾ ਖਰਾਬ ਹੋ ਗਿਆ, ਮੇਰੀ ਮਦਦ ਕਰੋ। ਇੱਥੋਂ ਦੀ ਗੱਲ ਜੇ ਮੰਜੀ ਸਾਹਿਬ ਦੀ, ਗੁਰਮੁਖੋ ਗੁਰੂ ਕੀ ਸੰਗਤ ਕਾਮ ਧੇਨ ਹੈ, ਖੁੱਲ੍ਹੀ ਮਾਇਆ ਦਿੱਤੀ ਉਹਨੂੰ, ਚਲਾ ਗਿਆ। 6 ਮਹੀਨਿਆਂ ਤੋਂ ਬਾਅਦ ਮੁੜ ਕੇ ਫਿਰ ਆਇਆ, ਉਹਨੇ ਫਿਰ ਆਖਿਆ ਗੁਰਦਾ ਖਰਾਬ, ਸੰਗਤ ਨੇ ਫਿਰ ਮਾਇਆ ਦਿੱਤੀ। ਉਹਦੀ ਕਿਸਮਤ ਮਾੜੀ ਕਿ ਤੀਜੀ ਵੇਰ ਉਹ ਮੈਨੇਜਰ ਸਾਹਿਬ ਦੇ ਕੋਲ ਜਦੋਂ ਟਾਈਮ ਲੈਣ ਗਿਆ ਨਾ, ਅਤੇ ਕੁਦਰਤੀ ਤੌਰ 'ਤੇ ਮੈਂ ਉੱਥੇ ਸਾਂ, ਮੈਂ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ, ਮੈਨੇਜਰ ਸਾਹਿਬ ਇਹਨੂੰ ਪੁੱਛੋ ਵੀ ਇਹਦੇ ਗੁਰਦੇ ਕਿੰਨੇ ਕੁ ਨੇ। ਮੈਂ ਤਾਂ ਸੁਣਿਆ ਵੀ 2 ਹੁੰਦੇ ਨੇ, ਮੈਂ ਡਾਕਟਰ ਤਾਂ ਨਹੀਂ, ਵੀ ਸੁਣਿਆ 2 ਨੇ। ਇਹ 2 ਵੇਰਾਂ ਗੁਰਦਿਆਂ ਦੀ ਗ੍ਰਾਹੀ ਕਰਕੇ ਲੈ ਗਿਆ, ਅਤੇ ਤੀਜੀ ਵੇਰ ਇਹਨੇ ਫਿਰ ਕਰਨੀ ਹੈ। ਮੇਰੀ ਬੇਨਤੀ ਵੀ ਮੈਂ ਉਹਨੂੰ ਕਥਾ ਨਹੀਂ ਕਰਨ ਦੇਣੀ ਇੱਥੇ, ਕਿ ਇਸ ਕੰਮ ਲਈ ਕਥਾ ਕਰਦਾ ਵੀ ਸਿੱਖਿਆ ਦੇਣੀ ਵੀ ਝੂਠ ਨਾ ਬੋਲੋ, ਅਤੇ ਆਪ ਝੂਠ ਬੋਲੀ ਜਾਂਦਾ। ਗੁਰੂ ਕੀ ਝੂਰੀ, ਜਿਹੜਾ ਗੁਰੂ ਦਾ ਭੈਣ ਲੱਗਦਾ ਉਹ ਸਿੱਖ ਆ ਤਾਂ ਸਿੱਖ ਹੈ। ਇਹ ਸਾਡੀ ਪੁਜੀਸ਼ਨ ਹੈ, ਇਹ ਸਾਡੀ ਹਾਲਤ ਹੈ, ਇਹ ਇੱਥੋਂ ਦੀ ਵਾਪਰੀ ਖੰਡਾ ਜੇ ਮੈਨੂੰ ਚੇਤੇ ਆ ਗਈ, 25 ਸਾਲ ਪੁਰਾਣੀ। ਇਹ ਮਨ ਕਰਕੇ, ਸਰੀਰ ਕਰਕੇ, ਵਚਨ ਕਰਕੇ ਹੋਰ ਮਿਲ ਜਾਏ, ਹੋਰ ਮਿਲ ਜਾਏ, ਹੋਰ ਮਿਲ ਜਾਏ। ਇਹ ਸਦੀਵੀ ਤੌਰ 'ਤੇ ਸਾਤੋਂ ਭਾਵ ਸਦੀਵੀ ਤੌਰ 'ਤੇ ਲੋੜੀ ਤੋਂ ਭਾਵ ਚਾਹੁੰਦਾ ਹੈ।
ਬਿਨ ਲਹਿਣੀ ਕੈਠ ਪਾਇਓ ਰੇ,
ਲੇਕਿਨ ਮੇਰੇ ਗੁਰਦੇਵ ਕਹਿੰਦੇ ਗੁਰਮੁਖਾ ਪਿਤਰਾ ਪਿਆਰਿਆ, ਜਿੰਨਾ ਚਿਰ ਤੇਰੇ ਕਰਮਾਂ 'ਚ ਨਹੀਂ ਮਿਲਣਾ, ਜੇ ਤੇਰੇ ਭਾਗਾਂ 'ਚ ਨਹੀਂ ਨਾ ਤੇ ਨਹੀਂ ਮਿਲਣਾ। ਆਪਾਂ ਪੜ੍ਹਦੇ ਹਾਂ ਵਿਣ ਕਰਮਾਂ ਕਿਛ ਪਾਈਏ ਨਾਹੀਂ ਜੇ ਬਹੁ ਤੇਰਾ ਧਾਵੈ। ਜਿੰਨਾ ਮਰਜ਼ੀ ਭੱਜ ਦੌੜ ਕਰੀਏ ਪਰ ਜਿੰਨਾ ਚਿਰ ਕਰਮ ਸਾਥ ਨਹੀਂ ਦਿੰਦੇ, ਜਿੰਨਾ ਚਿਰ ਵਾਹਿਗੁਰੂ ਕਿਰਪਾ ਨਹੀਂ ਕਰਦਾ, ਉਹਨਾਂ ਚਿਰ ਇਹ ਦਾਤ ਨਹੀਂ ਮਿਲ ਸਕਦੀ ਅਥਵਾ ਪਦਾਰਥ ਨਹੀਂ ਮਿਲ ਸਕਦੇ। ਭਲਾ ਕੈਠੇ ਤੋਂ ਭਾਵ, ਇਹ ਬਾਗੜੀਆਂ ਦੀ ਬੋਲੀ ਹੈ, ਕੈਠੇ ਤੋਂ ਭਾਵ ਕਿੰਨੇ ਜਿਹੜੇ ਸਾਡੇ ਬਾਗੜੀਏ ਵੀਰ ਨੇ ਨਾ, ਇਹ ਉਹਨਾਂ ਦੀ ਬੋਲੀ ਹੈ। ਮੈਨੂੰ ਇਉਂ ਪ੍ਰਤੀਤ ਹੁੰਦਾ, ਮੈਂ ਦਾਅਵੇ ਨਾਲ ਨਹੀਂ ਕਹਿੰਦਾ ਕਿ ਉਸ ਇਲਾਕੇ ਦਾ ਕੋਈ ਗੁਰਮੁਖ ਪਿਆਰਾ ਗੁਰੂ ਪਾਤਸ਼ਾਹ ਦੇ ਕੋਲ ਆਇਆ ਹੋਵੇਗਾ ਅਤੇ ਜੋਰ ਨੇ ਉਹਨੂੰ ਸਮਝਾਉਣ ਵਾਸਤੇ ਉਹਦੀ ਭਾਸ਼ਾ ਵਿੱਚ ਇਹ ਸ਼ਬਦ ਉਚਾਰਨਾ ਕੀਤਾ। ਮੇਰਾ ਅਨੁਮਾਨ ਹੈ, ਦਾਅਵਾ ਨਹੀਂ। ਹਜ਼ੂਰ ਕਹਿੰਦੇ ਭਾਈ ਬਿਨਾਂ ਭਾਗਾਂ ਤੋਂ ਦੱਸ ਇਹ ਕਿਹਨੂੰ ਮਿਲਿਆ।
ਮਹਿਰਾਜ ਰੋਗਾਥ ਵਾਹੋ ਸਿਓ ਲੁੱਬੜਿਓ।
ਜਿਹੜੀ ਭਾਈ ਵਾਹਿਗੁਰੂ ਦੀ ਮਹਿਰਾਜ ਲਫ਼ਜ਼ ਆਇਆ ਨਾ, ਇਹਦਾ ਅਰਥ ਮੈਂ ਕਿਸੇ ਮਹਾਤਮਾ ਕੋਲੋਂ ਪੜ੍ਹਿਆ ਹੈ, ਜਿਨ੍ਹਾਂ ਨੇ ਮਹਾਨ ਰਾਜ ਨੂੰ ਜਾਣ ਲਿਆ ਉਹਨੂੰ ਕਹਿੰਦੇ ਨੇ ਮਹਾਰਾਜ, ਰਾਜ ਕਹਿੰਦੇ ਨੇ ਭੇਦ ਨੂੰ। ਜਿਹੜਾ ਵੱਡੇ ਭੇਦਾਂ ਨੂੰ ਜਾਣਨ ਵਾਲਾ ਉਹਨੂੰ ਕਹਿੰਦੇ ਨੇ ਮਹਾਰਾਜ। ਇਹ ਮੈਂ ਕਿਸੇ ਨਿਰਮਲੇ ਮਹਾਤਮਾ ਕੋਲ ਅਰਥ ਸੁਣੇ, ਮੈਂ ਰਾਜ ਰੋ ਗਾਥ ਵਾਹੂ ਸੁਣ ਲੁਭੜਿਓ। ਜਿਹੜੀ ਰੱਬ ਦੀ ਬਣਾਈ ਹੋਈ ਮਾਇਆ ਹੈ ਉਹਦੇ ਨਾਲ ਇਹ ਲਭਾਏ ਮਾਨ ਹੋਇਆ ਹੈ, ਉਹਦੇ ਚ ਫਸਿਆ ਹੋਇਆ ਹੈ।
ਇਹ ਭਾਗੜੋ ਪਾਹੇ ਸੰਜੋਯੋ ਰੇ,
ਮੰਦ ਭਾਗ ਮਨੁੱਖ ਨੂੰ ਜਿਹੜੀ ਇਹ ਅੱਗ ਲੱਗੀ ਹੋਈ ਹੈ ਉਹਦੇ ਨਾਲ ਓਤ ਪੋਤ ਹੋਇਆ ਹੈ।
ਸੁਣ ਮਨ ਸੀਖ ਸਾਧੂ ਜਨ ਸਗਲ।
ਸਤਿਗੁਰੂ ਪਾਤਸ਼ਾਹ ਨੇ ਗੱਲ ਕਹੀ ਤੇ ਗੁਰਮੁਖੋ ਪਾਪ ਤਾਂ ਕੰਬਦੇ ਨੇ ਨਾ, ਜਿਹੜੇ ਆਪਾਂ ਕਰਦੇ ਹਾਂ ਨਾ ਉਹ ਆਪਾਂ ਨੂੰ ਕਦੇ ਨਾ ਕਦੇ ਦਬਾਉਂਦੇ ਨੇ, ਕਦੇ ਮਨ ਕੰਬਦਾ ਪਿਆ ਕੀਤੀ ਤੇ ਭੋਗਣੀ ਪਏਗੀ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਦੋ ਪਦਿਆਂ ਵਾਲਾ ਸ਼ਬਦ ਇੱਕ ਪਦਾ ਹੋ ਗਿਆ ਤੇ ਦੂਜਾ ਆਰੰਭ ਹੋਇਆ, ਸੁਣ ਮਨ ਸੀਖ ਸਾਧੂ ਜਨ। ਹੇ ਮੇਰੇ ਪਿਆਰਿਆ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਕੋਲੋਂ ਸਿੱਖਿਆ ਲੈ, ਉਹਨਾਂ ਕੋਲੋਂ ਕੋਈ ਚੰਗੇ ਬਚਨ ਸੁਣ।
ਥਾਰੇ ਸਗਲੇ ਪ੍ਰਾਛਤ ਮਿਟਿਓ ਰੇ,
ਗੁਰਮੁਖਾ ਫਿਰ ਜਿਹੜੇ ਤੇਰੇ ਕੀਤੇ ਗੁਨਾਹ ਨੇ ਜਦੋਂ ਤੂੰ ਤੋਬਾ ਕਰ ਲਏਗਾ, ਜਿਵੇਂ ਆਪਾਂ ਅੰਮ੍ਰਿਤਧਾਰੀ ਅਪਰਾਧਾ ਤਾਂ ਕਰਿਆ ਕਰੀਏ ਵੀ ਆਪਾਂ ਕੋਈ ਗਲਤ ਕੰਮ ਨਾ ਕਰੀਏ, ਅਤੇ ਜੇ ਕਿਸੇ ਕਾਰਨ ਕਰਕੇ ਹੋ ਗਿਆ ਤੇ ਆਪਾਂ ਪੰਜ ਪਿਆਰੇ ਸਬਾਨਾਂ ਦੇ ਸਨਮੁਖ ਜਾ ਕੇ ਬੇਨਤੀ ਕਰਦੇ ਜੀ ਮੇਥੋਂ ਗਲਤੀ ਹੋ ਗਈ ਹੈ, ਉਹ ਫਿਰ ਸਾਨੂੰ ਤਨਖਾਹ ਲਾਉਂਦੇ ਨੇ, ਅਸੀਂ ਮੁੜ ਕੇ ਤੋਬਾ ਕਰਦੇ ਵੀ ਗਾਹ ਨਹੀਂ ਕਰਦੇ। ਪਰ ਇਹਦੇ ਨਾਲ ਮੈਂ ਬੇਨਤੀ ਕਰਾਂ, ਇਹ ਨਹੀਂ ਵੀ ਵਾਰ ਵਾਰ ਅਸੀਂ ਗਲਤੀ ਕਰੀ ਜੀ ਅਤੇ ਵਾਰ ਵਾਰ ਪੇਸ਼ ਹੋ ਜਾਈਏ, ਗੁਰਮੁਖੋ ਅੰਮ੍ਰਿਤ ਮਿੱਠਾ ਪਾਣੀ ਨਹੀਂ। ਕਿਸੇ ਕਾਰਨ ਅਚਾਨ ਚੱਕੀ ਗਲਤੀ ਹੋ ਗਈ, ਇਹ ਸਾਡਾ ਫਰਜ਼ ਬਣਦਾ ਹੈ। ਇਹ ਨਹੀਂ ਵੀ ਹਰ ਸਾਲ ਮੈਂ ਇੱਕ ਥਾਂ 'ਤੇ ਗਿਆ, ਉਹਨਾਂ ਨੇ 18 ਵੇਰ ਅੰਮ੍ਰਿਤ ਛਕਿਆ, ਹਰ ਵੇਰਾਂ ਪੀਲਣੇ ਅਤੇ ਮੁੜ ਕੇ ਫਿਰ ਉਹਨਾਂ ਨੇ ਖੜ੍ਹੇ ਹੋ ਜਾਣਾ, ਹਰ ਸਾਲ ਹੀ ਉਹਨਾਂ ਨੇ ਅੰਮ੍ਰਿਤ ਨੂੰ ਕੀ ਜਾਣਿਆ। ਕਹਿਣ ਦਾ ਭਾਵ ਕਿ ਤੂੰ ਤੋਬਾ ਕਰ, ਪਛਤਾਵਾ ਕਰ, ਔਰ ਇਹ ਪਛਤਾਵੇ ਦੀ ਜਾਚ ਤੈਨੂੰ ਕੌਣ ਦੱਸੇਗਾ। ਰੱਬ ਦੇ ਪਿਆਰੇ ਕਹਿਣਗੇ ਪਿਆਰਿਆ ਤੂੰ ਗਲਤੀ ਕੀਤੀ ਅਤੇ ਅੱਗੇ ਤੋਂ ਸੁਚੇਤ ਨਹੀਂ, ਆਹ ਗਲਤੀ ਨਾ ਕਰੀਂ, ਗੁਰੂ ਪਰਮੇਸ਼ਰ ਤੇਰੇ 'ਤੇ ਕਿਰਪਾ ਕਰੇਗਾ।
ਜਾ ਕੋ ਲਹਿਣੋ ਮਹਿਰਾਜ ਰੀ ਗਾਠੜੀਓ।
ਜਿਨ੍ਹਾਂ ਦੇ ਹਿਰਦੇ ਵਿੱਚ ਗੁਰਮੁਖੋ ਪਰਮਾਤਮਾ ਦਾ ਨਾਮ ਹੈ,
ਜਨ ਨਾਨਕ ਗਰਭਾਸਨਾ ਪੌੜਿਓ ਰੇ।
ਦਾਤਾ ਭਾਵ ਆ ਗਿਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੁੜ ਕੇ ਮਾਂ ਦੇ ਗਰਭ ਵਿੱਚ ਨਹੀਂ ਆਉਂਦੇ। ਇੱਥੇ ਗੁਰਮੁਖੋ ਮੈਨੂੰ ਖੁਦੀ ਦੇ ਸੰਬੰਧ ਵਿੱਚ ਬਾਬੇ ਬੁੱਲੇ ਸ਼ਾਹ ਦਾ ਇੱਕ ਬਚਨ ਚੇਤੇ ਆ ਗਿਆ, ਮੈਂ ਕੇਵਲ ਪੜ੍ਹਨ ਅਰਥ ਨਹੀਂ ਕਰ ਰਿਹਾ। ਕਹਿੰਦੇ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਉਹ ਬੁੱਲੇ ਸ਼ਾਹ ਰੰਗ ਫਿੱਕੇ ਪੈ ਗਏ ਤੇਰੇ ਬਾਜੋਂ ਸਾਰੇ, ਤੂੰ ਤੂੰ ਕਰਕੇ ਜਿੱਤੇ ਸਾਂ ਮੈਂ ਕਰਕੇ ਆ ਰਿਹਾ। ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਸਾਰੇ ਰੰਗ ਫਿੱਕੇ ਪੈ ਗਏ, ਤੂੰ ਤੂੰ ਕੀਤਾ ਤੇ ਗੱਲ ਬਣ ਗਈ, ਮੈਂ ਕੀਤਾ ਤੇ ਜੀਵਨ ਦੀ ਬਾਜੀ ਹਾਰ ਗਏ। ਗੁਰੂ ਸਾਡੇ 'ਤੇ ਕਿਰਪਾ ਕਰੇ। ਇੱਕ ਪ੍ਰਬੰਧਕ ਜਨਾਂ ਵੱਲੋਂ ਗੁਰਮੁਖ ਪਿਆਰੂ ਬੇਨਤੀ ਆਈ ਹੈ ਕਿ ਜੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੈ ਇਹ 4 ਦਸੰਬਰ ਨੂੰ ਆਏਗਾ, ਗੁਰੂ ਘਰ ਸਿੱਖ ਸੰਗਤਾਂ 4 ਦਸੰਬਰ ਨੂੰ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਜੋ ਸ਼ਹੀਦੀ ਦਿਹਾੜਾ ਹੈ ਉਹ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਓ। ਇਹ ਪ੍ਰਬੰਧਕ ਵੀਰਾਂ ਦੇ ਹੁਕਮ ਦੇ ਮੁਤਾਬਕ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ, ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਦਇਆ ਕਰਨ, ਜੋ ਆਪਾਂ ਗੁਰੂ ਕਾ ਪਾਵਨ ਪਵਿੱਤਰ ਸਿਧਾਂਤ ਸਰਵਣ ਕੀਤਾ ਹੈ ਇਹ ਸਾਡੇ ਜੀਵਨ ਦਾ ਅੰਗ ਬਣੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਰਹਿਮਤਾਂ ਕਰਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਛਤ ਮਿਟਿਓ ਰੇ, ਜਾ ਕੋ ਲਹਿਣੋ ਮਹਿਰਾਜਰੀ ਗਾਠੜੀਓ।
ਜਨ ਨਾਨਕ ਗਰਭਾਸਨਾ ਪਾਉੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।